सतनाम श्री वाहेगुरु साहिब जी तनासरी महला पंजवा त्रिपक पई सत भोजन खाया मन तन रसना नाम ते त्रिपक पई सत भोजन खाया मन तन रसना नाम ते जीवना हर जीवना जीवन हर जप साध संग रहाओ अनेक प्रकार वस्त्र उड़ाओ आन दिन कीर्तन हर दिन गाओ हस्ती रथ अस अस्वार हर का मार्ग रुदन हार मन तन अंतर चरण त्याया हर सुख निवान नाम ते दास पाया मन तन अंतर चरण ते आया हर सुख निवान नाम ते दास पाया वाहिगुरु जी का खालसा
शत्र तखत दे मालिक रूहानी दीपंदाल सिंह शाही कुलालम दत्ता बद्दी ते विराजमान सतगुरु श्री गुरु ग्रंथ साहिब महाराज जी की पावन पवित्र हजूरी अंदर गिर बैठे सर्वत्र माई भाई बहुत वे भागे वाले हो मनोती सतगुरु सच्चे पातशाह जी ने कनेरी मदद करके सत्संग अमोलक कड़ियों बख्शिश करके नवाजिया है सदमा ऊपर मदर प्रभ तेरी किसा थोड़ी किस है कनेरी जिन्हों सतगुरु हर रोज सत्संगत बख्श दे वो कनेरी मदर का पात्र है क्योंकि गुरमत के अनुसार वन इको क्रस्ता है इस संसार तू सुखैन पार नहीं बनता उन्होंने पातशाह ने कहा सत्संगत जी सत संगत मिले सुखरिया गुर प्रसाद परम पद पाया सुख काष्ट हरिया धन धन सतगुरु गुरु रामदास समय सच्चे पातशाह जी ने पावन पुत्र स्थान सचखंड श्री हरिमंदर साहिब दरबार साहिब तो अमृत वेले सतगुरु सच्चे पातशाह जी ने समुची मानवता के कल्याण हित हुक्मनामी बख्शिश किया है रोजाना की मर्यादा तहत गुरद्वारा मंजी साहब दीवान लाल विखे इस पावन मुख वाक की विचार करने वास्ते अपन जुड़ बैठे हैं ये पावन शब्द तनासरी राग अंदर पंचम पातशाह सतगुरु श्री गुरु अर्जुन देव महाराज जी का उच्चारण किया होया और श्री गुरु ग्रंथ साहब महाराज जी के पावन अंग 684 उत्ते सुभायमान है सतगुरु सच्चे पातशाह जी का यह तनासरी राग के छपनवे शब्द है हजूर अब उस भोजन की गल कर ਕਰ ਰਹੇ ਹਨ ਜਿਸ ਨੂੰ ਖਾਣ ਤੋਂ ਬਾਅਦ ਕੋਈ ਤ੍ਰਿਪਤ ਹੋ ਜਾਂਦਾ। ਤ੍ਰਿਪਤ ਦਾ ਅਰਥ ਹੈ ਰੱਜ ਜਾਣਾ। ਦੁਨਿਆਵੀ ਤੌਰ ਤੇ ਜਿੰਨਾ ਵੀ ਆਪਾਂ ਭੋਜਨ ਪਦਾਰਥ ਗ੍ਰਹਿਣ ਕਰਦੇ ਹਾਂ ਉਸ ਨਾਲ ਬੰਦਾ ਕੁਝ ਘੜੀਆਂ ਘੰਟੇ ਵਾਸਤੇ ਰੱਜਦਾ, ਉਹਨੂੰ ਫਿਰ ਭੁੱਖ ਲੱਗਦੀ ਹੈ। ਇਹ ਕਿਹੜਾ ਭੋਜਨ ਹੈ ਜਿਸ ਨੂੰ ਖਾਣ ਤੋਂ ਬਾਅਦ ਬੰਦਾ ਰੱਜ ਜਾਂਦਾ ਹੈ? ਕਿਉਂਕਿ ਸਾਧ ਸੰਗਤ ਤੇ ਇਕੱਲਾ ਸਰੀਰ ਦਾ ਤਨ ਦਾ ਭੋਜਨ ਨਹੀਂ, ਜਿਹਨੂੰ ਮਨ ਆਤਮਾ ਨੂੰ ਉਹ ਖੁਰਾਕ ਪਾਤਸ਼ਾਹ ਨੂੰ ਕਹੀ ਹੈ ਜਿਸ ਰਾਹੀਂ ਤ੍ਰਿਪਤ ਹੋਣ ਤੋਂ ਬਾਅਦ ਜਨਮ ਮਰਨ ਮਿਟ ਜਾਂਦਾ ਹੈ। ਵਾਰ ਵਾਰ ਜਨਮ ਮਰਨ ਵਿੱਚ ਨਹੀਂ ਆਉਣਾ ਪੈਂਦਾ, ਭੁੱਖਾਂ ਮਿਟ ਜਾਂਦੀਆਂ ਹਨ। ਕਿਉਂਕਿ ਮਨੁੱਖ ਨੇ ਵਾਰ ਵਾਰ ਧਰਤੀ ਤੇ ਜਨਮ ਲੈਣਾ ਉਹਦਾ ਇੱਕੋ ਕਾਰਨ ਭਾਈ ਗੁਰਦਾਸ ਸਾਹਿਬ ਲਿਖਦੇ, ਜਿਬ ਜਿਬ ਮੇਰ ਸਰੀਰ ਕਾ ਵਾਸ਼ਨਾ ਵੱਧਦਾ ਆਵੇ ਜਾਵੇ, ਫਿਰ ਫਿਰ ਫੇਰ ਮਿਟਾਈ ਹੈ। ਕਹਿੰਦੇ ਭਾਈ ਵਾਰ 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 ਜਨਮ ਦਾ ਕਾਰਨ ਇਹ ਹੈ, ਤੇਰੀ ਤ੍ਰਿਸ਼ਨਾ ਨਹੀਂ ਬੁਝੀ, ਤੇਰੀ ਵਾਸ਼ਨਾ ਖਤਮ ਨਹੀਂ ਹੋਈ। ਬਾਜੀ ਤੌਰ ਤੇ ਪੇਟ ਦੀ ਭੁੱਖ ਮਿਟ ਜਾਂਦੀ ਹੈ, ਮਨ ਦੀ ਭੁੱਖ ਜਿਹੜੀ ਹੈ ਸਾਧ ਸੰਗਤ ਉਹ ਸਾਰੀ ਉਮਰ ਨਹੀਂ ਮਨੁੱਖ ਰੱਜ ਰਿਹਾ। ਸਰੀਰ ਬੁੱਢਾ ਹੋ ਜਾਂਦਾ, ਇੰਦਰੀਆਂ ਦੀ ਭੁੱਖ ਨਹੀਂ ਮਿਟਦੀ। ਸੰਸਾਰ ਵਿੱਚ ਅੱਖਾਂ ਨੂੰ ਵੇਖਣ ਦੀ ਭੁੱਖ ਹੈ, ਗਵਾਹ ਨੂੰ ਬੋਲਣ ਦੀ ਭੁੱਖ ਹੈ, ਕੰਨ ਭੁੱਖੇ ਹੋਣ ਸੰਸਾਰ ਵਿੱਚ ਆਪਣੀ ਵਡਿਆਈ ਉਸਤਤ ਸੁਣਦੇ। ਜਦੋਂ ਇੰਦਰੀ ਜਵਾਬ ਵੀ ਦੇ ਜਾਂਦੇ ਨੇ ਕਿ ਅੱਖਾਂ ਵੇਖਣ ਤੋਂ ਸਮਰਥ ਹੋ ਜਾਂਦੀਆਂ, ਸਰੀਰ ਨੂੰ ਵਿਰਧ ਹੋ ਜਾਂਦਾ, ਤਦੋਂ ਮਨ ਦੇ ਫੁਰਨੇ ਦੀ ਭੁੱਖ ਨਹੀਂ ਮਿਟਦੀ। ਇਹ ਸੱਚਾਈ ਹੈ, ਵਿਰਧ ਹੋਇਆ ਸਰੀਰ ਇੰਦਰੇ ਜਵਾਬ ਦੇ ਜਾਂਦੇ ਹਨ, ਤਾਂ ਵੀ ਸੁਰਤੀ ਵਿੱਚ ਉਹ ਜੀਵਨ ਦੇ ਭੋਗੇ ਹੋਏ ਕਰਮ ਚਿੱਤੇ ਕਰ ਕਰਕੇ ਉਹਨਾਂ ਨੂੰ ਦੁਬਾਰਾ ਭੋਗੀ ਜਾਂਦਾ। ਜੋ ਪਹਿਲਾਂ ਭੋਗਿਆ ਉਹਨੂੰ ਸੁਰਤੀ ਚ ਯਾਦ ਕਰਕੇ ਸੁਰਤ ਫਿਰ ਭੋਗ ਰਹੀ ਹੈ। ਪਰ ਪਾਤਸ਼ਾਹ ਦੇ ਭਾਈ, ਜੇ ਇਹ ਭੁੱਖ ਰਹਿ ਗਈ ਨਾ, ਫਿਰ ਤੈਨੂੰ ਵਾਰ ਵਾਰ ਜਨਮ ਮਰਨ ਤੋਂ ਕੋਈ ਨਹੀਂ ਬਚਾ ਸਕਦਾ। ਜੰਮਿਆ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਅੱਜ ਹੋਰ ਉਸ ਭੋਜਨ ਦੀ ਗੱਲ ਕਰਦੇ, ਕਹਿੰਦੇ ਭਾਈ ਉਹ ਸੱਚ ਦਾ ਭੋਜਨ ਖਾ, ਤੇਰਾ ਮਨ ਤਨ ਤ੍ਰਿਪਤ ਹੋ ਜਾਏਗਾ, ਜਨਮ ਮਰਨ ਤੋਂ ਤੇਰੀ ਮੁਕਤੀ ਹੋ ਜਾਏਗੀ। ਇਸ ਸੰਸਾਰ ਵਿੱਚ ਰਹਿੰਦੇ ਤੂੰ ਰੱਜ ਜਾਏਗਾ ਸੰਸਾਰ ਵੱਲੋਂ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇਹ ਭੋਜਨ ਖਾਣਾ ਕਿਵੇਂ ਹੈ ਇਹ ਵੀ ਸਿੱਖਣ ਦੀ ਲੋੜ ਹੈ। ਦਿਮਾਗੀ ਤੌਰ ਤੇ ਕੋਈ ਵੀ ਭੋਜਨ ਹੈ ਮਾਂ ਬੱਚੇ ਨੂੰ ਖਾਣਾ ਸਿਖਾਉਂਦੀ ਹੈ, ਬੇਟੇ ਇਸ ਤਰ੍ਹਾਂ ਖਾਈਦਾ। ਅੱਛਾ, ਸੰਸਾਰ ਵਿੱਚ ਚੰਗੇ ਬੰਦਿਆਂ ਦੀ ਖਾਣ ਦੀ ਤਰਤੀਬ ਕੁਝ ਹੋਰ ਹੈ। ਤੁਹਾਡੇ ਬਾਹਰੀ ਤੌਰ ਤੇ ਭੋਜਨ ਖਾਣ ਪੀਣ ਲੋਕ ਬਹੁਤ ਕੋਈ ਤੁਹਾਡੇ ਬਾਰੇ ਅਨੁਮਾਨ ਲਾ ਲੈਣਗੇ। ਇਸ ਲਈ ਚੰਗੇ ਬੰਦਿਆਂ ਦੇ ਬਹਿ ਕੇ ਜਦੋਂ ਕੋਈ ਖਾਣਾ ਖਾਂਦਾ ਉਹਦੇ ਖਾਣ ਦਾ ਤਰੀਕਾ ਹੀ ਕੋਈ ਹੋਰ ਹੈ। ਕਈ ਵਾਰ ਤੋਂ ਦੋਹਰਾ ਮਾਪਦੰਡ ਹੈ, ਘਰ ਤੁਸੀਂ ਹੋਰ ਤਰੀਕੇ ਨਾਲ ਖਾਂਦੇ, ਬਾਹਰ ਕੋਈ ਹੋਰ ਤਰੀਕੇ ਨਾਲ। ਸਭਾ ਸੁਸਾਇਟੀ ਵਿੱਚ ਖਾਣ ਲੱਗਿਆਂ ਬਹੁਤ ਚੀਜ਼ਾਂ ਦਾ ਧਿਆਨ ਲੋਕ ਰੱਖਦੇ ਨੇ, ਕਿਵੇਂ ਖਾਣਾ ਹੈ। ਖਾਣੇ ਤੋਂ ਲੋਕਾਂ ਦਾ ਪਤਾ ਲੱਗ ਜਾਂਦਾ ਬੰਦਾ ਕਿਹੋ ਜਿਹਾ। ਪਾਤਸ਼ਾਹ ਦਾ ਭਾਈ, ਜਿਵੇਂ ਬਾਹਰੀ ਤੌਰ ਤੇ ਵਿਖਾਵੇ ਲਈ ਉਹ ਭੋਜਨ ਵੀ ਤੈਨੂੰ ਖਾਣ ਵਾਸਤੇ ਸਿੱਖਣਾ ਪੈਂਦਾ, ਇਹ ਭੋਜਨ ਵੀ ਤੈਨੂੰ ਸਿੱਖਣਾ ਪੈਣਾ ਕਿਵੇਂ ਖਾਣਾ। ਇਹ ਭੋਜਨ ਕਿੱਥੋਂ ਮਿਲਣਾ ਇਹਨੂੰ ਗੁਰੂ ਕੋਲੋਂ ਸੁਣ। ਆਓ ਇਸ ਪਾਵਨ ਸ਼ਬਦ ਦੀ ਵਿਚਾਰ ਨਾਲ ਜੁੜੀਏ। ਇੱਕ ਵਾਰ ਰਸਨਾ ਪੁੱਤਰ ਕਰੋ, ਹਾਜ਼ਰੀ ਲਾਓ, ਅਸੀਸ ਬਖਸ਼ੋ, ਦੋਵੇਂ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਅਸੀਸ ਚੁਕਾਓ। ਘਰ ਵਿੱਚ ਬੈਠੀਆਂ ਸੰਗਤਾਂ ਦੀ ਹਾਜ਼ਰੀ ਲਾਓ, ਉਚਾਰਨ ਕਰੋ ਜੀ ਸਤਨਾਮ ਸ੍ਰੀ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪੰਜਵਾਂ ਤ੍ਰਿਪਤ ਭਈ ਸਤ ਭੋਜਨ ਖਾਇਆ ਰੱਖੋ ਸਤਨਾਮ ਸ੍ਰੀ ਲੰਕ ਅੱਖਰ ਕਰੋ ਸਤਨਾਮ ਸ੍ਰੀ ਵਾਹਿਗੁਰੂ ਤ੍ਰਿਪਤ ਭਈ ਰੱਜ ਗਏ ਕਦੇ ਨੂੰ ਸੱਚ ਭੋਜਨ ਖਾਇਆ। ਸੱਚ ਰੋਪੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦਾ ਜਿਹਨੂੰ ਭੋਜਨ ਖਾਣਾ ਸ਼ੁਰੂ ਕੀਤਾ ਨਾ ਸੁਰਤੀ ਨੇ, ਉਦੋਂ ਰੱਜਣਾ ਸ਼ੁਰੂ ਹੋ ਗਿਆ, ਤ੍ਰਿਪਤ ਹੋਣਾ ਸ਼ੁਰੂ ਹੋ ਗਿਆ। ਜੇ ਜਿਹੜੀ ਚੀਜ਼ ਦਾ ਅਸਰ ਸੁਰਤੀ ਉੱਤੇ ਹੋਣ ਲੱਗਦਾ ਡੈਫੀਨੇਟ ਉਹਦਾ ਅਸਰ ਸਰੀਰ ਉੱਤੇ ਵੀ ਹੁੰਦਾ ਜੇ ਸੁਰਤੀ ਵੱਜਣ ਲੱਗਦਾ ਨਾ ਬਾਹਰੀ ਤੌਰ ਤੇ ਸਰੀਰ ਦੇ ਅੰਦਰ ਵੀ ਵੱਜਣ ਲੱਗ ਜਾਂਦੇ ਇਹ ਵੀ ਤ੍ਰਿਪਤ ਹੋ ਜਾਂਦੇ ਜੇ ਸੁਰਤੀ ਭੁੱਖੀ ਹੈ ਤਾਂ ਸੰਸਾਰ ਵੇਖਣ ਦੀ ਭੁੱਖ ਅੱਖਾਂ ਵਿੱਚ ਰਹੇਗੀ ਸੰਸਾਰਿਕ ਤੌਰ ਤੇ ਬੋਲਣ ਦੀ ਭੁੱਖ ਜੀਵਾਂ ਵਿੱਚ ਰਹਿੰਦੀ ਹੈ ਕੰਨਾਂ ਨੂੰ ਉਸਤਤ ਵਡਿਆਈ ਸੁਣਨ ਦੀ ਭੁੱਖ ਰਹਿੰਦੀ ਹੈ ਪਾਤਸ਼ਾਹ ਬਾਣੀ ਅੰਦਰ ਕਹਿੰਦੇ ਭਾਈ ਅੰਦਰੇ ਵੱਜ ਜਾਣ ਦੇ ਕਦੋਂ ਜਦੋਂ ਸੱਚ ਦਾ ਭੋਜਨ ਤੂੰ ਛਕੇਗਾ ਹੁਣ ਮਹਾਰਾਜ ਜੀ ਇਹ ਭੋਜਨ ਫਿਰ ਕਿੱਥੋਂ ਮਿਲਣਾ ਇੱਕ ਪ੍ਰਮਾਣ ਤੁਸੀਂ ਕਈ ਵਾਰ ਹੁਕਮਨਾਮਾ ਵੀ ਸੁਣਦੇ ਹੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬਚਨ ਇਹ ਸਲੋਕ ਮਹਲਾ ਤੀਜਾ ਉੱਥੇ ਮਹਾਰਾਜ ਜੀ ਨੇ ਥਾਲੇ ਵਿੱਚ ਵਸਤੂ ਪਈਓ ਹਰ ਅੰਮ੍ਰਿਤ ਭੋਜਨ ਸਾਰ ਸਾਰ ਦਾ ਅਰਥ ਸ੍ਰੇਸ਼ਟ ਕਹਿੰਦੇ ਭਾਈ ਉਹ ਸ੍ਰੇਸ਼ਟ ਭੋਜਨ ਜਿਹੜਾ ਅੰਮ੍ਰਿਤ ਰੋਟੀ ਹੈ ਨਾ ਉਹ ਗੁਰੂ ਨੇ ਥਾਲ ਵਿੱਚ ਰੱਖ ਦਿੱਤਾ ਤੇਰੇ ਸਾਹਮਣੇ ਕਿਉਂਕਿ ਕੋਈ ਵੀ ਚੀਜ਼ ਸਤਕਾਰ ਵਾਸਤੇ ਰੱਖਣੀ ਹੋਵੇ ਉਹਨੂੰ ਥਾਲ ਵਿੱਚ ਰੱਖਿਆ ਜਾਂਦਾ ਭਾਈ ਤੁਸੀਂ ਰੋਲ ਪੜਦੇ ਰਹਿਸ ਵਿੱਚ ਮੁੰਡਾਵੀ ਮਹਿਲਾ ਪੰਨਾ ਥਾਲ ਵਿੱਚ ਪੈਣੀ ਵਸਤੂ ਪਈਓ ਤਿੰਨ ਵਸਤੂਆਂ ਥਾਲ ਵਿੱਚ ਹੀ ਪਾਤਸ਼ਾਹ ਨੇ ਥਾਲ ਸ਼ਬਦ ਇਸ ਲਈ ਵਰਤਿਆ ਹੈ ਕਿਉਂਕਿ ਜਦੋਂ ਕਿਸੇ ਨੂੰ ਸਨਮਾਨ ਦੇਈਦੇ ਨਾ ਸਾਧ ਸੰਗਤ ਉਹਨੂੰ ਸਾਡੇ ਸਮਾਜ ਦੇ ਸਨਮਾਨ ਦੇਣ ਲੱਗੇ ਉਹ ਚੀਜ਼ ਥਾਲ ਵਿੱਚ ਰੱਖ ਕੇ ਭੇਂਟ ਕਰਦੇ ਤੁਸੀਂ ਕਈ ਵਾਰ ਦੇਖੋਗੇ ਜਦੋਂ ਕੋਈ ਪਾਤਸ਼ਾਹ ਨੂੰ ਗੁਰਬਾਣੀ ਦੇ ਭੋਗ ਤੋਂ ਬਾਅਦ ਜਾਂ ਆਨੰਦ ਕਾਰਜ ਵੇਲੇ ਰਮਾਲਾ ਭੇਂਟ ਕਰਦੇ ਤਾਂ ਲੋਕ ਥਾਲ ਵਿੱਚ ਰੱਖ ਕੇ ਲਿਆਉਂਦੇ ਹਾਲਾਂਕਿ ਥਾਲ ਦਾ ਉਹਦੇ ਨਾਲ ਕੋਈ ਸੰਬੰਧ ਨਹੀਂ ਹੈ ਹੱਥਾਂ ਨਾਲ ਵੀ ਰੁਮਾਲਾ ਲਿਆ ਕੇ ਭੇਂਟ ਕੀਤਾ ਜਾ ਸਕਦਾ ਪਰ ਥਾਲ ਵਿੱਚ ਲਿਆ ਕੇ ਰੱਖਦੇ ਨੇ ਉਹ ਥਾਲ ਵਿੱਚ ਇਸ ਲਈ ਰੱਖੀਦਾ ਜਦੋਂ ਕਿਸੇ ਨੂੰ ਸਤਕਾਰ ਭੇਂਟ ਕਰਨਾ ਉਦੋਂ ਥਾਲ ਵਿੱਚ ਰੱਖ ਕੇ ਭੇਂਟ ਕਰਨਾ ਜਦੋਂ ਕਿਸੇ ਨੂੰ ਕੋਈ ਪੁਰਸਕਾਰ ਮਿਲਦਾ ਕੋਈ ਬਹੁਤ ਵੱਡਾ ਪੁਰਸਕਾਰ ਦੇਸ਼ ਦਾ ਮਿਲੇ ਰਾਸ਼ਟਰਪਤੀ ਤੋਂ ਅਵਾਰਡ ਮਿਲਦਾ ਤਾਂ ਉਹ ਪੁਰਸਕਾਰ ਵੀ ਜਿਹੜਾ ਦਿੱਤਾ ਜਾਂਦਾ ਬੜੇ ਅਦਮ ਨਾਲ ਥਾਲ ਵਿੱਚ ਰੱਖ ਕੇ ਲਿਆਉਂਦੇ ਨੇ ਫਿਰ ਉੱਥੋਂ ਉਹਨੂੰ ਅੱਗੇ ਦਿੱਤਾ ਜਾਂਦਾ ਭਾਵੇਂ ਕੋਈ ਬਹੁਤ ਸਤਿਕਾਰ ਯੋਗ ਚੀਜ਼ ਹੋਵੇ ਉਹਨੂੰ ਸਨਮਾਨ ਦੇਣ ਲਈ ਥਾਲ ਵਰਤਿਆ ਜਾਂਦਾ ਪਾਤਸ਼ਾਹ ਕਹਿੰਦੇ ਸਭ ਤੋਂ ਸ੍ਰੇਸ਼ਟ ਅੰਮ੍ਰਿਤ ਨਾਮ ਭੋਜਨ ਕਦ ਵਿੱਚ ਗੁਰੂ ਨੇ ਪਰੋਸਿਆ ਥਾਲ ਵਿੱਚ ਤੈਨੂੰ ਵਸਤੂ ਪਈਓ ਸਤ ਸੰਤੋਖ ਵਿਚਾਰੋ ਉੱਚ ਪਾਤਸ਼ਾਹ ਨੂੰ ਕਿਹਾ ਥਾਲ ਵਿੱਚ ਤੈਨੂੰ ਵਸਤੂ ਪਈਓ ਹਰ ਅੰਮ੍ਰਿਤ ਭੋਜਨ ਸਾਰ ਜਿਤ ਖਾਦੈ ਮਨ ਤ੍ਰਿਪਤੀ ਹੈ ਅੱਜ ਕਿਹਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਉੱਥੇ ਕਹਿੰਦੇ ਜਿਤ ਖਾਦੈ ਮਨ ਤ੍ਰਿਪਤੀ ਹੈ ਮਹਾਰਾਜ ਫਿਰ ਰੋਟੀ ਮਿਲਣ ਲੈ ਪਈਓ ਮੋਖ ਦੁਆਰ ਭਾਈ ਤੈਨੂੰ ਮੁਕਤੀ ਦਾ ਦਰ ਮਿਲ ਜਾਏਗਾ ਜਦੋਂ ਤੂੰ ਤ੍ਰਿਪਤ ਹੋ ਗਿਆ ਨਾ ਫਿਰ ਸੰਸਾਰ ਦੇ ਵਿਕਾਰਾਂ ਤੋਂ ਮੁਕਤ ਇੰਦਰ ਮੁਕਤ ਔਰ ਤੂੰ ਮੁਕਤੀ ਦੇ ਦਰ ਉੱਤੇ ਪਹੁੰਚ ਜਾਏਗਾ ਜਿੰਨੀ ਦੇਰ ਮਨ ਡੱਬਿਆ ਨਹੀਂ ਦੁੱਖਾ ਹੈ ਉੰਨੀ ਦੇਰ ਤੂੰ ਮੁਕਤੀ ਦੇ ਦਰ ਤੇ ਨਹੀਂ ਪਹੁੰਚ ਸਕਦਾ ਤੇ ਮਹਾਰਾਣੀ ਤਾਂ ਭਾਈ ਜਿਉਂਦਿਆਂ ਜੀਵ ਮੁਕਤ ਹੋਣਾ ਜਿਉਂਦਿਆਂ ਜੀ ਉਹ ਕਦ ਨਾਲ ਜਦੋਂ ਤੂੰ ਇਹ ਭੋਜਨ ਛਕਣਾ ਸ਼ੁਰੂ ਕਰ ਦਿੱਤਾ ਵਾਹਿਗੁਰੂ 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 ਜਦੋਂ ਸੁਰਤੀ ਨੇ ਭੋਜਨ ਛਕਣਾ ਸ਼ੁਰੂ ਕੀਤਾ ਇਹ ਤ੍ਰਿਪਤ ਹੋ ਗਿਆ ਜੀ ਅੱਛਾ ਕੁਝ ਮਿੰਟ ਤੁਸੀਂ ਵਾਹਿਗੁਰੂ 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 ਜਪੋ ਅੱਖਾਂ ਤੁਹਾਨੂੰ ਬੰਦ ਨਹੀਂ ਕਰਨੀਆਂ ਪੈਂਦੀਆਂ ਆਪੇ ਹੋਣ ਲੱਗ ਪੈਂਦੀਆਂ ਵਾਹਿਗੁਰੂ ਕਹਿੰਦੇ ਮਿੱਤਰ ਆਪਣੇ ਆਪ ਬੰਦ ਹੋਣਗੇ ਜਦੋਂ ਸੁਰਤੀ ਸ਼ਬਦ ਸੁਣਨ ਲੱਗਦਾ ਸ਼ਬਦ ਨੂੰ ਮਗਰ ਮਗਰ ਸੁਰਤ ਤੁਰਨ ਲੱਗਦਾ ਉਦੋਂ ਕੰਨਾਂ ਦੀ ਬਾਹਰਲੀ ਆਵਾਜ਼ ਆਪਣੇ ਆਪ ਰੁਕਣ ਲੱਗ ਪੈਂਦੀ ਹੈ ਲੋਕਾਂ ਦੀ ਆਵਾਜ਼ ਨਹੀਂ ਤੁਹਾਨੂੰ ਸੁਣੀਗੀ ਕੌਣ ਕੀ ਕਹਿ ਰਿਹਾ ਜਿੰਨੀ ਦੇਰ ਭੋਜਨ ਸੁਰਤੀ ਵਿੱਚ ਨਹੀਂ ਜਾ ਰਿਹਾ ਉੰਨੀ ਦੇਰ ਤੁਹਾਨੂੰ ਸੰਸਾਰ ਦੀਆਂ ਗੱਲਾਂ ਸੁਣਦੀਆਂ ਨੇ ਕਈ ਵਾਰ ਬੰਦਾ ਪਾਠ ਕਰ ਰਿਹਾ ਗੱਲਾਂ ਪਰਿਵਾਰ ਦੀਆਂ ਸੁਣ ਰਹੀਆਂ ਨੇ ਕੌਣ ਕੀ ਕਹਿ ਰਿਹਾ ਔਰ ਇਹ ਮਨ ਵਿੱਚ ਹੁੰਦਾ ਮੈਨੂੰ ਜਪਜੀ ਸਾਹਿਬ ਖਤਮ ਕਰ ਲੈਂਦੇ ਫਿਰ ਮੈਂ ਤੈਨੂੰ ਦੱਸਦਾ ਇਹਦਾ ਮਤਲਬ ਗੱਲਾਂ ਉਹਨਾਂ ਦੀਆਂ ਸੁਣਾਈ ਦੇ ਰਹੀਆਂ ਨੇ ਸੁਰਤੀ ਨੇ ਉਹ ਭੋਜਨ ਖਾਧਾ ਹੀ ਜਦੋਂ ਸੁਰਤ ਤੋਂ ਭੋਜਨ ਨੂੰ ਖਾਣ ਲੱਗ ਪਈ ਬਾਹਰੀ ਤੌਰ ਤੇ ਕੀ ਹੋਏਗਾ ਤ੍ਰਿਪਤ ਤ੍ਰਿਪਤ ਮੀਨਿੰਗ ਰੱਜ ਕੀ ਚੀਜ਼ ਰੱਜੇਗੀ ਕੰਨ ਰੱਜ ਜਾਣਗੇ ਉਹਨਾਂ ਨੂੰ ਗੱਲਾਂ ਸੁਣਨੀਆਂ ਬੰਦ ਹੋ ਜਾਣੀ ਜ਼ੁਬਾਨ ਤੋਂ ਬੋਲਣ ਨੂੰ ਜੀ ਨਹੀਂ ਕਰੇਗਾ ਤੁਹਾਡਾ ਮੈਂ ਉਹ ਨਿਤਨੇ ਨੂੰ ਗੁਰਸਿੱਖਾਂ ਦੇ ਵਿਵਹਾਰ ਕਈ ਵਾਰ ਪਾਉਂਦਾ ਜਿਹਨੇ ਸਵੇਰੇ ਮੇਨ ਕਰਕੇ ਕੁਝ ਘੜੀਆਂ ਬੋਲਦੇ ਨੀ ਕਿਸੇ ਨੂੰ ਇਹਦੇ ਨਾਲ ਸਾਧ ਸੰਗਤ ਕੋਈ ਹਮ ਅਹੰਕਾਰ ਜਾਂ ਕੋਈ ਵਹਿਮ ਭਰਮ ਨਹੀਂ ਉਹ ਇੰਨਾ ਤ੍ਰਿਪਤ ਹੋ ਜਾਂਦੇ ਬੋਲ ਕੇ ਬਾਣੀ ਪੜ੍ਹ ਕੇ, ਜੀ ਨਹੀਂ ਕਰਦਾ ਉਹਨਾਂ ਨਾਲ ਬੋਲਣ। ਸਵੇਰੇ ਪੰਜ ਬਾਣੀਆਂ ਦਾ ਨਿਤਨੇਮ ਬੋਲ ਕੇ ਕਰੋ, ਮੇਰਾ ਵਿਸ਼ਵਾਸ ਹੈ ਕੁਝ ਮਿੰਟ ਤੁਹਾਡਾ ਬੋਲਣ ਨੂੰ ਫਿਰ ਜੀ ਨਹੀਂ ਕਰੇਗਾ। ਆਪਾਂ ਬਾਣੀ ਸਮਾਪਤ ਕਰਨੇ ਆ ਸਾਰ ਬੋਲੇ, ਪਤਾ ਕਿਉਂ? ਕਿਉਂਕਿ ਉਹ ਤਾਂ ਪੜ੍ਹੀ ਨਹੀਂ ਹੈ, ਉਹ ਤਾਂ ਅੱਖਾਂ ਪੜ੍ਹ ਰਹੀਆਂ ਸੀ, ਕੰਨ ਤੇ ਅੰਦਰ ਦੀ ਸੁਰਤੀ ਤੋਂ ਬਾਹਰ ਗੱਲਾਂ ਕਰਦੇ ਸੀ, ਇਸੇ ਲਈ ਪਾਠ ਖਤਮ ਹੁੰਦੇ ਰੌਲੇ ਪੈ ਜਾਂਦੇ। ਇਹਨੂੰ ਪਾਛੇ ਕਹਿੰਦੇ ਸੁਰਤੀ ਨੂੰ ਭੋਜਨ ਛਕਾ ਪਾਈ, ਫਿਰ ਤੂੰ ਮੁਕਤੀ ਦੇ ਦਰ ਤੇ ਪਹੁੰਚ ਜਾਂਦਾ, ਇੰਦਰੇ ਤੇਰੇ ਮੁਕਤ ਹੋ ਜਾਂਦੇ। ਇਹ ਕੰਨ ਫਿਰ ਬਾਹਰ ਦੀ ਆਵਾਜ਼ ਸੁਣਨੀ ਬੰਦ ਕਰ ਦਿੰਦੇ। ਪੰਜਵੀਂ ਪਾਤਸ਼ਾਹ ਨੇ ਉਹਨਾਂ ਪੁਰਖਾਂ ਦਾ ਜ਼ਿਕਰ ਕੀਤਾ ਜਿਹਨਾਂ ਉੱਤੇ ਸੰਸਾਰ ਦਾ ਅਸਰ ਹੋਣਾ ਬੰਦ ਹੋ ਜਾਂਦਾ। ਉਹਨੂੰ ਫਿਰ ਮਹਾਰਾਜ ਕਹਿੰਦੇ, ਜੋ ਨਰ ਦੁਖਨੇ ਦੁਖਨੇ ਮਾਨੇ, ਸੁਖ ਸੁਨੇ ਅਰ ਪੈ ਨਹੀਂ ਜਾਤੇ, ਪੰਚਨ ਮਾਟੀ ਮਨ ਪਛਾਣ ਲਿਆ। ਕਹਿੰਦੇ ਭਾਈ ਹਰਖ ਸੋਗ ਤੋਂ ਨਿਆਰੇ ਹੋ ਗਏ, ਅਸਰ ਹੀ ਹੋਣਾ ਬੰਦ ਹੋ ਗਿਆ। ਸੁਣੀ ਨੀ ਗੱਲ, ਨਾ ਨਿੰਦਿਆ ਦਾ ਅਸਰ, ਨਾ ਉਸਤਤ ਦਾ ਅਸਰ, ਕਿਉਂਕਿ ਸੁਰਤੀ ਰੱਜਣ ਲੱਗ ਪਈ। ਹੁਣ ਉਹ ਸੰਸਾਰ ਦੇ ਲੋਕਾਂ ਨਾਲ ਛੋਟੀ ਛੋਟੀ ਗੱਲ ਦਾ ਜਵਾਬ ਨਹੀਂ ਦਿੰਦੇ। ਮਾਫ ਕਰਿਓ, ਜਿਹੜਾ ਸੱਚ ਦੇ ਭੋਜਨ ਨਾਲ ਰੱਜ ਜਾਂਦਾ ਉਹ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣੇ ਬੰਦ ਕਰ ਦਿੰਦਾ। ਉਹ ਫੇਸਬੁੱਕਾਂ ਤੇ ਨਹੀਂ ਬੈਠੇ ਜਵਾਬ ਦੇਣ ਵਾਸਤੇ, ਉਹ ਇੰਟਰਵਿਊਆਂ ਨਹੀਂ ਦੇ ਰਹੇ ਜਵਾਬ ਦੇਣ ਵਾਸਤੇ, ਉਹ ਟਿਕਦੇ ਨੇ। ਉਹਨਾਂ ਨੂੰ ਸੰਸਾਰ ਦੇ ਲੋਕ ਜੋ ਮਰਜ਼ੀ ਕਹਿਣ, ਉਹਨਾਂ ਦਾ ਕੋਈ ਜਵਾਬ ਨਹੀਂ। ਪਤਾ ਕਿਉਂ? ਉਹ ਅੰਦਰੋਂ ਰੱਜ ਗਏ। ਉਹਨੂੰ ਕਿਸੇ ਨੂੰ ਸੈਟਿਸਫੈਕਸ਼ਨ ਦੇਣ ਦੀ ਜ਼ਰੂਰਤ ਨਹੀਂ ਹੈ, ਉਹਦਾ ਸਿੱਧਾ ਰੱਬ ਨਾਲ ਤਾਲਮੇਲ ਹੈ। ਉਹ ਫਿਰ ਆਪਣੀਆਂ ਸਫਾਈਆਂ ਲੋਕਾਂ ਨੂੰ ਨਹੀਂ ਦਿੰਦਾ। ਉਹ ਤ੍ਰਿਪਤ ਪਈ, ਸੱਚ ਭੋਜਨ ਖਾਇਆ, ਉਹਨੇ ਹਿਸਾਬ ਗੁਰੂ ਨੂੰ ਦੇਣਾ, ਬੰਦਿਆਂ ਨੂੰ ਨਹੀਂ। ਪੰਜਵੀਂ ਪਾਤਸ਼ਾਹ ਬਾਣੀ ਅੰਦਰ ਕਹਿੰਦੇ, ਕਹੋ ਕਬੀਰ ਸ਼ੀਸ਼ਾ ਘੱਟ ਬੋਲੇ, ਭਰਿਆ ਹੋਏ ਸੋ ਕਬੂਨ ਡੋਲੇ, ਤ੍ਰਿਪਤ ਪਈ ਸੱਚ ਭੋਜਨ ਖਾਇ। ਭਾਈ ਜਦੋਂ ਅੰਦਰੋਂ ਤ੍ਰਿਪਤ ਹੋ ਗਿਆ ਨਾ, ਭਰ ਗਏ, ਉਹ ਨਹੀਂ ਡੋਲਦੇ ਫਿਰ, ਸੱਚ ਦੇ ਭੋਜਨ ਨਾਲ ਲੱਗਦਾ। ਮਹਾਰਾਜ ਜੀ ਭੋਜਨ ਲੱਭਦਾ ਕਿੱਥੋਂ, ਇਹ ਦੱਸੋ। ਹੁਣ ਵਚਨ ਪੜੋ, ਉੱਥੇ ਮਹਾਰਾਜ ਜੀ ਦੇ ਥਾਲੋ ਵਿੱਚ ਪੈਣ ਵਸਤੂ ਪਈਓ, ਹਰ ਅੰਮ੍ਰਿਤ ਭੋਜਨ ਸਾਰ, ਜਿਤ ਖਾਦੇ ਮਨ ਤ੍ਰਿਪ ਪੀਓ, ਪਾਈਓ ਮੋਖ ਦੁਆਰ। ਇਹ ਭੋਜਨ ਆ ਲੱਭ ਹੈ ਸੰਤੋ, ਕਹਿੰਦੇ ਭਾਈ ਇਹ ਲੱਭਦਾ ਨਹੀਂ ਹੈ, ਕਦੇ ਅਲੱਭ ਹੈ, ਹਰ ਥਾਂ ਦੁਨੀਆਂ ਨੂੰ ਤੁਹਾਨੂੰ ਮਿਲਦਾ ਨਹੀਂ। ਮਹਾਰਾਜ ਕਿੱਥੋਂ ਲੱਭਣੇ? ਬੜੇ ਬਚਨ, ਇਹ ਭੋਜਨ ਆ ਲੱਭ ਹੈ ਸੰਤੋ, ਲੱਭੇ ਗੁਰ ਵਿਚਾਰ। ਤਾਂ ਤਾਂ ਕਥਾ ਕਰਨ ਵਾਸਤੇ ਰੋਜ਼ ਬੈਠੇ, ਕੋਈ ਫਾਰਮੈਲਿਟੀ ਨਹੀਂ ਹੈ, ਕੋਈ ਟੀਵੀ ਤੇ ਲਾਈਵ ਚੱਲਣਾ, ਲੋਕਾਂ ਨੂੰ ਸੱਦਣਾ, ਕਥਾ ਹੋਣੀ ਹੈ, ਨਾ ਇਹ ਵਿਖਾਵਾ ਨਹੀਂ ਹੈ। ਇਹ ਵਿਚਾਰ ਰੋਜ਼ ਹਰ ਗੁਰੂ ਘਰ ਵਿੱਚ ਕਥਾ ਵਿਚਾਰ ਕਿਉਂ ਹੈ? ਭੋਜਨ ਵਿਚਾਰ ਵਿੱਚੋਂ ਲੱਭਣਾ। ਇਹ ਭੋਜਨ ਆਲੰਭ ਹੈ ਸੰਤੋ, ਲੱਭੇ ਗੁਰ ਵਿਚਾਰ। ਸਿੱਖਾਂ ਜੇ ਤੋਂ ਤ੍ਰਿਪਤ ਹੋਣਾ, ਇਹ ਭੋਜਨ ਤੈਨੂੰ ਗੁਰੂ ਦੀ ਵਿਚਾਰ ਵਿੱਚੋਂ ਲੱਭਣਾ। ਹਰ ਰੋਜ਼ ਵਿਚਾਰ ਕਰ, ਵਿਚਾਰ ਕਰ, ਤੂੰ ਕੀ ਕਰ ਰਿਹਾ, ਤੈਨੂੰ ਕਰਨਾ ਕੀ ਚਾਹੀਦਾ, ਤੇਰਾ ਗੁਰੂ ਤੈਨੂੰ ਕੀ ਕਹਿ ਰਿਹਾ, ਇੱਥੇ ਰੋਜ਼ ਵਿਚਾਰ ਕਰ। ਜਪਜੀ ਸਾਹਿਬ ਤੁਸੀਂ ਪੜ੍ਹਦੇ ਆਏ ਹੋ, ਉਹਦੇ ਦੋ ਤਿੰਨ ਸਵਾਲ ਨੇ ਰੱਬ ਨੂੰ ਕੀਤੇ ਹੋਏ। ਮਹਾਰਾਜ ਤੁਹਾਡੇ ਨਾਲ ਗੱਲ ਕਰਨੀ ਚਾਹੁੰਦੇ ਹੋ, ਕੀ ਕਰੀਏ? ਕਹਿੰਦੇ ਮੇਰੀ ਲੈਂਗੁਏਜ ਸਿੱਖ ਲਈ, ਮੇਰੀ ਭਾਸ਼ਾ ਸਿੱਖ। ਰੱਬ ਨਾਲ ਗੱਲ ਕਰਨੀ ਹੈ, ਰੱਬ ਦੀ ਭਾਸ਼ਾ ਸਿੱਖੋ, ਉਹਦੇ ਨਾਲ ਬੋਲਣ। ਮਹਾਰਾਜ ਅਸੀਂ ਚਾਹੁੰਦੇ ਹਾਂ ਤੁਹਾਡੇ ਦਰ ਤੇ ਸਾਡੀ ਪਹੁੰਚ ਹੋ ਜਾਏ। ਕਹਿੰਦੇ ਭੇਟਾ ਕਿਹੜਾ ਕੋਈ? ਅੱਛਾ, ਤੁਸੀਂ ਪੜ੍ਹੇ ਲਿਖੇ ਬੈਠੇ ਹੋ, ਕਿਸੇ ਚੰਗੇ ਅਮੀਰ ਬੰਦੇ, MLA, ਮੰਤਰੀਆਂ ਤੱਕ, ਅਫਸਰਾਂ ਤੱਕ ਪਹੁੰਚ ਕਰਨੀ ਕੀ ਕਰਦੇ ਹੋ? ਸੌਗਾਤ ਕੋਈ ਭੇਟਾ ਲੈ ਕੇ ਜਾਂਦੇ ਹੋ। ਜਿਹਨੀ ਜਿਹਨੀ ਵੱਡੇ ਅਫਸਰਾਂ ਨਾਲ, ਵੱਡੇ ਬੰਦਿਆਂ ਨਾਲ ਸਾਂਝ ਬਣਾਈ ਹੈ, ਦੀਵਾਲੀਆਂ ਵੀ ਉਹਨਾਂ ਦੇ ਘਰ ਜਾਂਦੀਆਂ ਨੇ, ਲੋਹੜੀਆਂ ਵੀ ਉਹਨਾਂ ਦੇ ਘਰ ਜਾਂਦੀਆਂ ਨੇ, ਦੁਸਹਿਰੇ ਵੀ ਡੱਬੇ ਜਾਂਦੇ ਨੇ, ਗਿਫਟ ਦੇਣ ਜਾਂਦੇ ਹੋ ਤੁਸੀਂ ਭੇਟਾ, ਦਸ ਦਸ ਵੀਹ ਵੀਹ ਹਜ਼ਾਰ ਰੁਪਏ ਦੇ ਗਿਫਟ ਪੇਂਡ ਹੁੰਦੇ ਨੇ ਅਫਸਰਾਂ ਨੂੰ। ਦੀਵਾਲੀ, ਲੋਹੜੀ, ਦੁਸਹਿਰੇ ਸਭ ਤੁਸੀਂ ਉੱਥੇ ਦੇਣ ਜਾਂਦੇ ਹੋ, ਕਿਉਂ ਭਾਈ? ਉਹਦੇ ਦਰ ਤੱਕ ਪਹੁੰਚ ਹੋ ਜਾਏ, ਉਹਦੇ ਘਰ ਤੱਕ ਪਹੁੰਚ ਹੋ ਜਾਏ, ਉਹ ਬੰਦੇ ਤੱਕ ਮੇਰੀ ਪਹੁੰਚ ਹੋ ਜਾਏ। ਉਹ ਪਹੁੰਚ ਕਾਹਦੇ ਨਾਲ ਹੋਣੀ ਹੈ? ਉਹ ਗਿਫਟ ਲੈ ਕੇ ਜਾਓਗੇ ਖਾਲੀ ਥੋੜ੍ਹੀ, ਤੇ ਸਵਾਲ ਕੀਤਾ ਮਾਰੇ ਰੱਬ ਜੀ ਤੁਹਾਡੇ ਦਰ ਤੱਕ ਪਹੁੰਚ ਹੋ ਜਾਏ, ਕਹਿੰਦੇ ਬੇਟਾ ਦੇ ਗਈ ਖਾਲੀ ਥੋੜੀ ਹੋਣੀ ਗੱਲ। ਮਾਰੇ ਫਿਰ ਦੱਸੋ ਭੇਟਾ ਕੀ ਹੈ, ਹੁਣ ਸੁਣਿਓ ਫਿਰ ਦੋ ਚੀਜ਼ਾਂ, ਪਹਿਲੀ ਇੱਥੋਂ ਸ਼ੁਰੂ ਹੋਣੀ, ਤੁਸੀਂ ਪੜ੍ਹ ਕੇ ਆਇਓ ਅਰਥ ਸਿੱਧੇ ਹੋ ਜਾਣੇ। ਸੱਚਾ ਸਾਹਿਬ ਸਾਚ ਨਾਏ, ਗੱਲ ਕਰਨੀ ਉਹਦੇ ਨਾਲ ਸੱਚੇ ਸਾਹਿਬ ਨਾਲ, ਕਿਵੇਂ ਕਰੀਏ, ਕਹਿੰਦੇ ਭਾਖਿਆ ਪਾਓ ਅਪਾਰ ਪੜੋ, ਭਾਖਿਆ ਪਾਓ। ਹਾਂ ਤੁਹਾਡੀ ਆਵਾਜ਼ ਆਉਣੀ ਚਾਹੀਦੀ ਹੈ, ਬੜੀ ਦੂਰ ਤੱਕ ਦੁਨੀਆਂ ਸੁਣਦੀ ਹੈ, ਉਹਨੂੰ ਪਤਾ ਲੱਗੇ ਸੰਗਤ ਬੈਠੇ। ਇੱਕ ਵਾਰ ਆਖੋ ਸਤਨਾਮ ਸ੍ਰੀ ਸੱਚਾ ਸਾਹਿਬ ਸਾਚ ਨਾਏ, ਭਾਖਿਆ ਪਾਓ ਅਪਾਰ। ਭਾਖਿਆ ਮੀਨਿੰਗ ਬੋਲੀ, ਲੈਂਗੁਏਜ ਕੀ ਹੈ ਪਾਓ, ਬਾਈ ਪ੍ਰੇਮ ਨਾਲ ਕਹਿ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਰੱਬ ਨਾਲ ਗੱਲ ਕਰਨੀ। ਉਹਨੂੰ ਕੋਈ ਮਤਲਬ ਨਹੀਂ ਕਿ ਤੁਸੀਂ ਵਾਹਿਗੁਰੂ ਕਹਿੰਦੇ ਹੋ, ਰਾਮ ਕਹਿੰਦੇ ਹੋ, ਅੱਲਾ ਕਹਿੰਦੇ ਹੋ, ਗੋਰਨ ਕਹਿੰਦੇ ਹੋ, ਗੋਪਾਲ ਕਹਿੰਦੇ ਹੋ, ਰੱਬ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਜਿਹੜਾ ਵੀ ਰੱਬ ਦਾ ਨਾਮ ਲੈਣਾ ਪ੍ਰੇਮ ਨਾਲ ਕਹਿ ਵਾਹਿਗੁਰੂ, ਉਹਦੀ ਭਾਸ਼ਾ ਸਿਰਫ ਪ੍ਰੇਮ ਹੈ, ਅੱਖਰ ਨਹੀਂ ਹੈ। ਕੀਰਤਨ ਨਾਮ ਕਥੇ ਤੇਰੇ ਜਿਹਦਾ, ਸਤਨਾਮ ਤੇਰਾ ਪਰਾ ਪੂਰਵਲਾ। ਭਾਈ ਉਹਦਾ ਨਾਮ ਸਦਾ ਸਤ ਹੈ, ਵਾਹਿਗੁਰੂ ਕੋ ਰਾਮ ਕੋ ਅੱਲਾ ਕੋ। ਸਿੱਖੋ ਤੁਹਾਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ, ਜਿਸ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਤੁਸੀਂ ਸਿੱਖੋ, ਦੁਨੀਆਂ ਵਿੱਚ ਵਾਹਿਦ ਇੱਕੋ ਇੱਕ ਗ੍ਰੰਥ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਹੈ, ਜਿਹਦੇ ਵਿੱਚ ਨਾਮਾਂ ਦੀ ਕੋਈ ਪਾਬੰਦੀ ਨਹੀਂ। ਰੱਬ ਦੇ ਨਿੱਕਾ ਨਾਮ ਨੇ, ਬਸ ਪ੍ਰੇਮ ਨਾਲ ਕੋਈ ਕਵੇ ਉਹ ਸਿੱਧਾ ਅੱਗੇ ਮਿਲ ਸਕਦਾ। ਇੱਥੇ ਰਾਮ ਕਹਿਣ ਵਾਲਾ ਵੀ ਮਿਲ ਸਕਦਾ, ਅੱਲਾ ਕਹਿਣ ਵਾਲਾ ਵੀ ਮਿਲ ਜਾਏਗਾ, ਹਰੀ ਕਵੇ ਉਹਦਾ ਵੀ ਮਲਾਪ ਹੈ, ਇੱਥੇ ਨਾਮਾਂ ਦੀ ਕੋਈ ਪਾਬੰਦੀ ਨਹੀਂ। ਮਾਫ ਕਰਿਓ, ਦੂਜੇ ਧਰਮਾਂ ਦੇ ਕੋਈ ਗ੍ਰੰਥ ਇੱਦਾਂ ਨੇ, ਤੁਹਾਨੂੰ ਰਹੀਮ ਸ਼ਬਦ ਨੀਤਾਂ ਤੋਂ ਨਹੀਂ ਮਿਲਣਾ, ਤੁਹਾਨੂੰ ਸਾਹ ਸਿੰਘ ਕੁਰਾਨ ਸ਼ਰੀਫ ਵਿੱਚੋਂ ਰਾਮ ਸ਼ਬਦ ਨਹੀਂ ਉਹ ਮਿਲਣਾ, ਉਹਨਾਂ ਦੇ ਆਪਣੇ ਸ਼ਬਦ ਨੇ। ਇੱਥੋਂ ਤੱਕ ਕਈਆਂ ਦਾ ਸਿਮਨ ਕਰਦੇ ਗਏ, ਨਹੀਂ ਸ਼ਬਦ ਨੇ ਰੱਬ ਦੇ ਤੋਪਰ, ਜੇ ਕੋਈ ਸਾਡੇ ਧਰਮ ਨੇ ਕਹਿੰਦੇ ਉਹ ਕਾਫਰ ਹੈ। ਪਰ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ। ਅੱਛਾ ਮਾਫ ਕਰਿਓ, ਅੱਜ ਕਿੰਨਾ ਰੌਲਾ ਪਿਆ ਹੋਇਆ ਧਰਮ ਦੇ ਨਾਮ ਤੇ, ਕਿੰਨੀ ਕੱਟੜਤਾ ਗਈ, ਲੋਕ ਰੱਬ ਤੋਂ ਕਿੰਨੇ ਦੂਰ ਹੋ ਗਏ, ਇੱਕ ਦੂਜੇ ਨੂੰ ਧੱਕੇ ਨਾਲ ਕਹਿ ਰਹੇ ਨੇ ਤੂੰ ਅੱਲਾ ਕਹਿ, ਉਹ ਕਹਿੰਦੇ ਤੂੰ ਰਾਮ ਕਹਿ। ਕਿਸੇ ਦਾ ਰਾਮ ਕਵਾਉਣ ਤੇ ਜ਼ੋਰ ਲੱਗਾ, ਕਿਸੇ ਦਾ ਅੱਲਾ ਕਵਾਉਣ ਤੇ ਜ਼ੋਰ ਲੱਗਾ। ਅੱਛਾ ਜਿਹੜਾ ਅੱਲਾ ਜਪਦਾ ਉਹ ਰਾਮ ਨਹੀਂ ਕਹਿੰਦਾ, ਕਹਿੰਦਾ ਜਿਹਨੇ ਰਾਮ ਕਹਿ ਤਾਂ ਮੇਰੀ ਕੌਮ ਨੇ ਕਹਿਣਾ ਕਾਫਰ ਹੈ। ਜੇ ਰਾਮ ਵਾਲਾ ਅੱਲਾ ਅੱਲਾ ਕਹਿਣ ਲੱਗ ਪਿਆ ਉੱਧਰ ਰੌਲਾ ਪੈ ਜਾਂਦਾ। ਇੰਨੇ ਲੋਕ ਰੱਬ ਦੇ ਨਾਮ ਕਰਕੇ ਕੱਟੜ ਹੋ ਗਏ, ਰਾਮ ਕਹੋ ਜੀ, ਕਿੰਨੀਆਂ ਵੀਡੀਓ ਆ ਗਈਆਂ, ਲੰਗਰ ਹੀ ਕੰਮ ਮਿਲਣੇ ਜੇ ਸ਼੍ਰੀ ਰਾਮ ਕਹੋਗੇ, ਉਹ ਦੂਜਾ ਕਹਿੰਦਾ ਅੱਲਾ ਕਹੋਗੇ ਕੰਮ ਮਿਲਣ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹੋ, ਸਿੱਖੋ ਤੁਸੀਂ ਸੰਸਾਰ ਦੇ ਵਾਕਈ ਬਾਦਸ਼ਾਹ ਤੁਹਾਨੂੰ ਗੁਰੂ ਨੇ ਬਣਾਇਆ ਪੂਰੇ ਸੰਸਾਰ ਦੇ। ਪਤਾ ਕਿਉਂ? ਸਿੱਖ ਦੀ ਜ਼ੁਬਾਨ ਤੇ ਨਾਮ ਦੀ ਕੋਈ ਪਾਬੰਦੀ ਨਹੀਂ ਹੈ। ਜਦੋਂ ਸਿੱਖ ਪੜ੍ਹੇਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਇਹਦੀ ਆਵਾਜ਼ ਵਿੱਚ ਆਏਗਾ ਬਲੂਰ ਪਾਇਆ, ਕੋਈ ਬੋਲ ਨਹੀਂ ਪੜੂ। ਜਦੋਂ ਬਾਣੀ ਪੜੋਗੇ ਇੱਕ ਸਿੱਖ ਦੀ ਜ਼ੁਬਾਨ ਕੋਈ ਆਉਣੇ, ਸਭੇ ਘੱਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਿੱਖ ਰਾਮ ਵੀ ਕਵੇ ਅੱਲਾ ਵੀ ਕਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ। ਪਰ ਹਾਂ, ਜਾਪ ਕਰਨ ਲਈ ਵਾਹਿਗੁਰੂ ਗੁਰ ਮੰਤਰ ਹੈ, ਰਸਤਾ ਇੱਕ ਪਕੜਨਾ ਪੈਂਦਾ ਕਿਸੇ ਮੰਜ਼ਿਲ ਤੇ ਪਹੁੰਚਣ ਲਈ, ਪਰ ਸਾਡੇ ਤੇ ਉਹਨਾਂ ਰਸਤਿਆਂ ਦੀ ਪਾਬੰਦੀ ਨਹੀਂ ਹੈ। ਤੁਸੀਂ ਬਾਣੀ ਪੜ੍ਹਦੇ ਰਾਮ ਦੀ ਜ਼ੁਬਾਨ ਤੋਂ ਕਹਿੰਦੇ ਹੋ, ਅੱਲਾ ਵੀ ਕਹਿੰਦੇ ਹੋ, ਹਰੀ ਵੀ ਕਹਿੰਦੇ ਹੋ, ਗੋਵਿੰਦ 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 ਵੀ ਕਹਿੰਦੇ ਹੋ। ਸਭ ਗੋਵਿੰਦ ਹੈ, ਸਭ ਗੋਵਿੰਦ ਹੈ, ਗੋਵਿੰਦ ਬਿਨ ਨਹੀਂ ਕੋਈ। ਪਹਿਲੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿਹਾ ਬਲਿਹਾਰ ਜਾਓ ਜਿੰਨੇ ਰੱਬ ਦੇ ਨਾਮ ਨੇ। ਤੁਹਾਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੈਂ ਬਲਿਹਾਰ ਜਾਂਦੇ ਜਿੰਨੇ ਵੀ ਰੱਬ ਦੇ ਨਾਮ ਨੇ, ਕੋਈ ਪਾਬੰਦੀ ਨਹੀਂ। ਪਰ ਨਾਮ ਜਪਣ ਵਾਲਿਓ ਪ੍ਰੇਮ ਨਾਲ ਕਹੋ, ਰਾਮ ਕਹੋ, ਅੱਲਾ ਕਹੋ, ਵਾਹਿਗੁਰੂ ਕਹੋ, ਪ੍ਰੇਮ ਨਾਲ ਕਹੋ। ਉਹਦੀ ਭਾਸ਼ਾ ਤਾਂ ਪ੍ਰੇਮ ਹੈ। ਰੱਬ ਦਾ ਨਾਮ ਰਾਮ ਥੋੜੀ ਹੈ, ਰੱਬ ਦਾ ਨਾਮ ਕੱਲਾ ਅੱਲਾ ਥੋੜੀ ਹੈ, ਰੱਬ ਦਾ ਨਾਮ ਕੱਲਾ ਵਾਹਿਗੁਰੂ ਨਹੀਂ ਹੈ। ਰੱਬ ਨੂੰ ਮਿਲਦੇ ਪ੍ਰੇਮ ਨਾਲ ਕਹਿ ਵਾਹਿਗੁਰੂ, ਪ੍ਰੇਮ ਨਾਲ ਕਹਿ ਰਾਮ, ਪ੍ਰੇਮ ਨਾਲ ਕਹਿ ਅੱਲਾ, ਪ੍ਰੇਮ ਨਾਲ ਕਹਿ ਹਰੀ। ਉਹ ਮਿਲਦੇ ਨੇ, ਉਹਦੀ ਭਾਸ਼ਾ ਹੀ ਪ੍ਰੇਮ ਹੈ। ਗੁਰੂ ਹਰਿ ਕੇ ਸਿਰ ਨਾਨਕ ਲੋਕਾਂ ਪਾਵੇ। ਇਸ ਤੋਂ ਵੱਡੀ ਬੰਨੇ ਮਰਦਾ ਕੀ ਹੋ ਸਕਦੀ? ਪੜ੍ਹੋ, ਸਿਰ ਨਾਨਕ ਲੋਕਾਂ ਪਾਵੇ, ਭਲੇ ਹਾਰੇ ਜਾਉਂ ਜਿੱਤੇ ਤੇਰੇ ਨਾਮ। ਵਾਹਿਗੁਰੂ, ਜਿੰਨੇ ਤੇਰੇ ਨਾਮ ਨੇ ਵਲਿਹਾਰ, ਕੋਈ ਤੁਹਾਡੀ ਨਹੀਂ। ਬਸ ਉਹਦੀ ਭਾਸ਼ਾ ਤੀ ਪ੍ਰੇਮ, ਸਾਚਾ ਸਾਹਿਬ ਸਾਚ ਨਾ ਏ, ਉਹਦੇ ਨਾਲ ਗੱਲ ਕਰਨੀ, ਕਹਿੰਦੇ ਨਾਲ ਭਾਖਿਆ ਪਾਓ ਅਪਾਰ। ਮਹਾਰਾਜ ਜੀ ਫਿਰ ਭੇਡਾਂ ਕਿਹੜੀ ਦਈਏ? ਪੜ੍ਹੋ, ਸਾਚਾ ਸਾਹਿਬ ਸਾਚ ਨਾ ਏ, ਭਾਖਿਆ ਪਾਓ ਅਪਾਰ, ਅੱਖੇ ਮੰਗੇ ਦੇ ਦੇ ਬਾਤ ਕਰੇ ਦਾਤ, ਫਿਰ ਕੇ ਅਗੇ ਰੱਖੀ। ਕਿਹੜੀ ਭੇਡਾਂ ਰੱਖੀ? ਜਿੱਤ ਦਿਸੇ ਦਰਬਾਰ, ਹਜ਼ੂਰ ਕਹਿੰਦੇ ਮੌਕੇ ਬੋਲਣ ਬੋਲੀ ਐ, ਜਿੱਤ ਸੁਣ ਧਰੇ ਪਿਆਰ। ਭੇਡਾਂ ਸੁਣਿਓ, ਅੰਮ੍ਰਿਤ ਵੇਲਾ ਸੱਚ ਨਾਉ। ਅੱਜ ਮਹਾਰਾਜ ਕਹਿ ਤ੍ਰਿਪਤ ਗਈ ਸੱਚ ਭੋਜਨ ਕਾਇ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਚਾਰ। ਬਸ ਆਹ ਪੰਕਤੀ ਹੁਣ ਸਮਝ ਲਿਓ, ਇਹ ਭੋਜਨ ਲੱਭ ਹੈ ਸੰਤੋ, ਲੱਭੇ ਗੁਰ ਵਿਚਾਰ। ਇੱਥੇ ਕੀ ਕਿਹਾ? ਦੋ ਚੀਜ਼ਾਂ ਭੇਡਾਂ ਨੇ ਰੱਬ ਦੀਆਂ, ਅੰਮ੍ਰਿਤ ਵੇਲੇ ਉੱਠ, ਨੀਂਦ ਤਿਆਗ, ਤੇ ਕੀ ਕਰ? ਦੋ ਕੰਮ ਕਰ। ਮਹਾਰਾਜ ਜੀ ਕਿਹੜੇ ਕੰਮ? ਕਹਿੰਦੇ ਇੱਕ ਤਾਂ ਇਹ ਕਿ ਸੱਚ ਨਾਉ ਵਡਿਆਈ, ਸੱਚ ਨਾਉ ਵਡਿਆਈ, ਸੱਚੇ ਨਾਮ ਦੀ ਕਰ ਵਡਿਆਈ। ਸਵੇਰੇ ਉੱਠਦੇ ਅਨੁਸਾਰ ਅੰਮ੍ਰਿਤ ਵੇਲੇ ਉੱਠੇ ਭੇਡਾ ਹੈ ਜਿਹੜੀ ਮਿੱਠੀ ਜੇ ਨੀਂਦ ਆਉਂਦੀ ਉਹਨੂੰ ਤਿਆਗ, ਤੇ ਉੱਠ ਕੇ ਕੀ ਕਰ? ਸੱਚ ਨਾਉ ਵਡਿਆਈ, ਸੱਚੇ ਨਾਮ ਦੀ ਕਰ ਵਡਿਆਈ। ਵਾਹਿਗੁਰੂ 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 ਵਾਹਿਗੁਰੂ, ਤੇ ਨਾਲ ਦੂਜਾ ਕੰਮ ਕੀ ਕਰ? ਵਿਚਾਰ। ਭਾਈ ਕੱਲਾ ਨਾਮ ਨਾ ਜਪੀ, ਵਿਚਾਰ ਵੀ ਕਰੀ, ਕਿਉਂਕਿ ਭੋਜਨ ਲੱਭ ਹੈ ਸੰਤੋ, ਲੱਭੇ ਗੁਰ ਵਿਚਾਰ। ਨਾਮ ਵੀ ਜਪੀ, ਵਡਿਆਈ ਕਰੀ, ਤੇ ਨਾਲ ਵਿਚਾਰ ਕਰੀ ਕੀ ਕਰਨਾ ਕੀ ਨਹੀਂ ਕਰਨਾ। ਜੇ ਵਿਚਾਰ ਨਾ ਕੀਤੀ ਤਾਂ ਨਾਮ ਜਪ ਕੇ ਤੈਨੂੰ ਪਤਾ ਨਹੀਂ ਲੱਗਣਾ, ਤੂੰ ਬਾਅਦ ਵਿੱਚ ਜੋ ਕੁਝ ਬੋਲ ਦੇਣਾ ਉਹ ਖਤਮ ਹੋ ਜਾਣਾ। ਭਾਈ ਗੁਰਦਾਸ ਸਿੰਘ ਬਚਨ ਕਹਿੰਦੇ, ਅੰਨਾ ਬੰਦਾ ਰੱਸੀ ਵੱਟ ਵੱਟ ਪਿੱਛੇ ਸੁੱਟੀ ਗਿਆ, ਬੱਛਾ ਖਾ ਗਿਆ, ਕਈ ਘੜੀਆਂ ਬਾਅਦ ਕਹਿੰਦਾ ਸਾਰੀ ਰੱਸੀ ਵੱਟ ਹੋ ਗਈ, ਹੱਥ ਨਾਲ ਟੋਕ ਵੇਖਿਆ ਹੈ ਹੀ ਨਹੀਂ, ਕਿਉਂਕਿ ਪਿੱਛੇ ਬੱਛਾ ਖਾਈ ਗਿਆ। ਜੈਸੇ ਅੰਦਰੋਂ ਅਚਿੰਤ ਜੇਵਰੀ ਵਟਦ, ਜੈਸੇ ਅੰਦਰੋਂ ਅਚਿੰਤ ਖਾਤ ਜਤ ਬਛਰੇ ਟਟੋਰੇ ਪਛਤਾਨੋ ਹੈ। ਜਦੋਂ ਟੋਕ ਕੇ ਵੇਖਿਆ ਰੱਸੀ ਨਹੀਂ ਹੈ, ਬੱਛਾ ਖਾ ਗਿਆ, ਏਦਾਂ ਵਾਹਿਗੁਰੂ 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 ਰਾਮ ਰਾਮ ਅੱਲਾ ਅੱਲਾ, ਰੱਬ ਦਾ ਨਾਮ ਕੋਈ ਵੀ ਜਪ, ਪਰ ਜਪਣ ਵਾਲਿਆਂ ਵਿਚਾਰ ਕਰੀ ਨਾਲ। ਜੇ ਵਿਚਾਰ ਨਾ ਕੀਤੀ ਕਿ ਤੂੰ ਕੀ ਕਰਨਾ ਕੀ ਕਰ ਰਿਹਾ, ਤੈਨੂੰ ਗੁਰੂ ਨੇ ਕੀ ਕਿਹਾ, ਤਾਂ ਫਿਰ ਹੋ ਸਕਦਾ ਤੇਰੇ ਵਿਕਾਰ ਪਿੱਛੋਂ ਸਾਰਾ ਕੁਝ ਖਾ ਜਾਣ। ਤੂੰ ਸਵੇਰੇ ਬਾਣੀ ਪੜ੍ਹੀ, ਪੜ੍ਹਦੇ ਸਾਰ ਬਾਹਰ ਜਾ ਕੇ ਨਿੰਦਿਆ ਕਰਦੀ ਕਿਸੇ ਦੀ, ਤੇਰਾ ਜਪ ਤਪ ਖਤਮ। ਤੂੰ ਨਿਤਨੇਮ ਕੀਤਾ, ਅੰਮ੍ਰਿਤ ਵੇਲੇ ਉੱਠਿਆ, ਗੁਰਦੁਆਰੇ ਗਿਆ, ਸੰਗਤ ਕੀਤੀ, ਸੇਵਾ ਕੀਤੀ, ਦਾਨ ਪੁੰਨ ਕੀਤਾ, ਤੇ ਫਿਰ ਅੱਗ ਬਦਲ ਵੀ ਕੀਤਾ, ਚੁਗਲੀ ਕਰਤੀ ਕਿਸੇ ਦੀ, ਕਿਸੇ ਨਾਲ ਈਰਖਾ ਰੱਖ ਲਈ, ਤੇਰਾ ਸਾਰਾ ਕੁਝ ਗਿਆ। ਖਾਤ ਜਾਤ ਬਛਰੇ ਟਟੋਰੇ ਪਛਤਾਨੋ, ਅੰਨੇ ਵਾਲਾ ਕੰਮ ਤੇਰੇ ਨਾਲ ਹੋਣਾ, ਇਹਨਾਂ ਕੋਲੋਂ ਨਹੀਂ ਕਹਿ ਰਿਹਾ। ਇੱਕ ਪ੍ਰਮਾਣ ਮੈਂ ਨਾਲ ਦੇ ਦੇਣਾ, ਤੁਹਾਨੂੰ ਪਤਾ ਲੱਗ ਜਾਣਾ। ਪਾਤਸ਼ਾਹ ਜੀ ਨੇ ਧਰਮ ਦੇ ਕਰਮ ਕੀਤੇ, ਜੇ ਉਹ ਅੱਠ ਸਾਡੇ ਤੀਰਥ ਨਾਵੇ, ਜੇ ਉਹ ਦੁਆਦਸ ਸਿਲਾ ਪੁਜਾਵੇ, ਜੇ ਉਹ ਕੂਪਤ ਟਾ ਦੇਵਾਵੇ, ਪਰ ਨਿੰਦ ਸਭ ਬਿਰਥਾ ਜਾਵੇ। ਨਿੰਦਿਆ ਕੀਤੀ ਵਿਅਰਥ, ਤੂੰ ਚੁਗਲੀ ਕਰਤੀ ਕਿਸੇ ਦੀ, ਤੇਰੀ ਚੁਗਲੀ ਕਰਕੇ ਕਿਸੇ ਦਾ ਕੰਮ ਵਿਗੜ ਗਿਆ, ਤੇਰਾ ਜਪ ਤਪ ਨਾਲ ਹੀ ਖਤਮ ਹੋ ਗਿਆ, ਜਮਾ ਨਹੀਂ ਹੋਣਾ। ਇਸ ਲਈ ਨਾਮ ਵੀ ਜਪ, ਵਿਚਾਰ ਵੀ ਕਰ ਕਿ ਤੂੰ ਕਿਸੇ ਦੀ ਚੁਗਲੀ ਨਹੀਂ ਕਰਨੀ, ਕਿਸੇ ਦੀ ਨਿੰਦਿਆ ਨਹੀਂ ਕਰਨੀ। ਜੇ ਚੁਗਲੀ ਕੀਤੀ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਬਚਨ ਕਹੇ, ਕਹਿੰਦੇ ਵਿਚਾਰ ਕਰੀ ਇਸ ਗੱਲ ਨੂੰ ਮਹਾਰਾਜ ਕਿਹੜੀ? ਕਹਿੰਦੇ ਜਿਸ ਅੰਦਰ ਚੁਗਲੀ ਚੁਗਲਾ ਵੱਜੈ, ਕੀਤਾ ਕਰਦਿਆਂ ਉਸ ਦਾ ਸਭ ਦਇਆ, ਨਿਤ ਚੁਗਲੀ ਕਰੇ ਅਣਹੋਂਦੀ ਪਰਾਈ, ਮੋ ਕੱਢ ਨਾ ਸਕੇ ਉਸ ਦਾ ਕਾਲਾ ਪਿਆ। ਤੂੰ ਦਿੱਤਾ ਜਪ ਤਪ, ਆਪ ਜਪਤ ਕੀਤੀ ਚੁਗਲੀ ਤੇਰਾ ਜਪਤਾ ਉਹ ਖਤਮ ਕਿਉਂਕਿ ਤੂੰ ਵਿਚਾਰ ਨਹੀਂ ਕੀਤੀ ਇਹ ਭੋਜਨ ਆ ਲੱਭ ਹੈ ਸੰਤੋ ਲੱਭੈ ਗੁਰ ਵਿਚਾਰ ਵਡਿਆਈ ਵੀ ਕਰ ਵਿਚਾਰ ਵੀ ਕਰ ਨਾਮ ਵੀ ਜਪ ਵਿਚਾਰ ਵੀ ਕਰ ਅੱਜ ਵਿਚਾਰ ਬਹੁਤ ਜ਼ਰੂਰੀ ਹੈ ਮਾਫ ਕਰਿਓ ਜਿਹੜਾ ਪ੍ਰਚਾਰਕ ਜਿਹੜਾ ਕੋਈ ਸੰਤ ਮਹਾਤਮਾ ਤੁਹਾਨੂੰ ਕਹਿ ਰਿਹਾ ਕੱਲੀ ਬਾਣੀ ਪੜ੍ਹੀ ਜਾਓ ਵਿਚਾਰ ਦੀ ਲੋੜ ਨਹੀਂ ਹੈ ਮਾਫ ਕਰਿਓ ਦਿਲੋਂ ਬੇਈਮਾਨ ਹੈ ਹਰ ਗੁਰੂ ਘਰ ਵਿੱਚ ਵਿਚਾਰ ਦੀ ਮਰਿਆਦਾ ਹੈ ਸਿੱਖੋ ਬਾਣੀ ਪੜ੍ਹੋ ਬਹੁਤ ਲਾਭ ਹੋਏਗਾ ਪਰ ਨਾਲ ਵਿਚਾਰ ਵੀ ਕਰੋ ਬਈ ਕਿਹੜੀਆਂ ਚੀਜ਼ਾਂ ਕਰਨੀਆਂ ਕਿਹੜੀਆਂ ਨਹੀਂ ਕਰਨੀਆਂ ਸਤ ਸੰਗਤ ਦੋ ਪੱਖ ਸਾਡੀ ਕੌਮ ਵਿੱਚ ਇਹ ਪਾਤਸ਼ਾਹ ਕਿਰਪਾ ਬਖਸ਼ਿਸ਼ ਕਰੇ ਦੋਵਾਂ ਪਾਸਿਓਂ ਅਸੀਂ ਕਮਜ਼ੋਰ ਹੋਣ ਲੱਗ ਪਏ ਸਭ ਆਪੋ ਆਪਣੀ ਅੱਕੜ ਚ ਰਹਿ ਗਏ ਇੱਕ ਪੱਖ ਉਹ ਹੈ ਜਿਹੜੇ ਕਹਿੰਦੇ ਕੱਲੀ ਵਿਚਾਰ ਕਰੋ ਬਾਣੀ ਪੜ੍ਹਨ ਦੀ ਲੋੜ ਹੀ ਨਹੀਂ ਹੈ ਨਾਮ ਜਪਣਾ ਤੋਤਾ ਰੱਟਣੇ ਵਾਹਿਗੁਰੂ ਵਾਹਿਗੁਰੂ ਕਹਿਣਾ ਤੋਤਾ ਰੱਟਣੇ ਉਹ ਵੀ ਖਾਲੀ ਰਹੇ ਕੱਲੀ ਵਿਚਾਰ ਨਾਲ ਜਿਹਨੂੰ ਗੱਲ ਕਰਨੀ ਗੁਰੂ ਨੂੰ ਕੱਲਾ ਗਿਆਨੀ ਪਰਵਾਨ ਨਹੀਂ ਹੈ ਪਰ ਸਤ ਸੰਗਤ ਦੂਜੇ ਪਾਸੇ ਕੋ ਆਵੇ ਜਿਹੜੇ ਕਹਿੰਦੇ ਗਿਆਨ ਦੀ ਲੋੜ ਹੀ ਨਹੀਂ ਕੋਈ ਕਥਾ ਦੀ ਲੋੜ ਨਹੀਂ ਕੋਈ ਵਿਚਾਰ ਦੀ ਲੋੜ ਨਹੀਂ ਬਸ ਤੁਸੀਂ ਇੰਨੇ ਪਾਠ ਪੜ੍ਹੋ ਆਹ ਕੰਮ ਹੋ ਜਾਣਾ ਇੰਨੇ ਪਾਠ ਪੜ੍ਹੋ ਆਹ ਹੋ ਜਾਣਾ ਪਾਠ ਪੜ੍ਹਨਾ ਚੰਗੀ ਗੱਲ ਹੈ ਪਰ ਵਿਚਾਰ ਕਰਨੀ ਪੈਗੀ ਇਹ ਮੇਰੇ ਗੁਰੂ ਦਾ ਹੁਕਮ ਹੈ ਇਹ ਭੋਜਨ ਨਾ ਲੱਭ ਹੈ ਸੰਤੋ ਲੱਭੈ ਗੁਰ ਵਿਚਾਰ ਜੇ ਤੂੰ ਤ੍ਰਿਪਤ ਹੋਣਾ ਵਿਚਾਰ ਕਰ ਤੈਨੂੰ ਪਤਾ ਲੱਗੇਗਾ ਕੀ ਕਰਨਾ ਕੀ ਨਹੀਂ ਕਰਨਾ ਜਿਨ੍ਹਾਂ ਨੇ ਵਿਚਾਰ ਕੀਤੀ ਉਹਨਾਂ ਦਾ ਜੀਵਨ ਸ਼ਿਖਰਾਂ ਤੇ ਗਿਆ ਜਿਨ੍ਹਾਂ ਨੇ ਵਿਚਾਰ ਕੀਤੇ ਉਹ ਬਹੁਤ ਸ਼ਿਖਰ ਤੇ ਪਹੁੰਚ ਗਏ ਉਹ ਰੱਜ ਗਏ ਤ੍ਰਿਪਤ ਹੋ ਗਏ ਇਸ ਲਈ ਪਾਤਸ਼ਾਹ ਨੇ ਵਚਨ ਕਿਹਾ ਭਾਈ ਤੂੰ ਨਾਲ ਵਿਚਾਰ ਵੀ ਕਰੀ ਤੇ ਵਡਿਆਈ ਵੀ ਕਰੀ ਤੂੰ ਹੋ ਜਾਏਗਾ ਤ੍ਰਿਪਤ ਤੇ ਪਾਤਸ਼ਾਹ ਫਿਰ ਕੀ ਮਿਲਣਾ ਇਹ ਵੀ ਦੱਸੋ ਹੁਣ ਇਹ ਭੋਜਨ ਕਾਹਦੇ ਨਾਲ ਖਾਣਾ ਇਹ ਭੋਜਨ ਕਿਵੇਂ ਖਾਈਏ ਜੀ
ਨਾਮ ਰਸਨਾ ਨਾਮ
ਆਖੋ ਸਤਨਾਮ ਸ੍ਰੀ ਅੱਛਾ ਜੇ ਹੁਣ ਇਕੱਲਾ ਇਹ ਭੋਜਨ ਭਾਵ ਇਕੱਲਾ ਪੜ੍ਹਨ ਵਾਸਤੇ ਕਿਹਾ ਹੁੰਦਾ ਫਿਰ ਤਾਂ ਰਸਨਾ ਹੀ ਠੀਕ ਸੀ ਜੀਵ ਨਾਲ ਪੜ੍ਹ ਲੈਣਾ ਪਰ ਇੱਥੇ ਮਹਾਰਾਜ ਕਹਿੰਦੇ ਭੋਜਨ ਖਾ ਕਾਹਦੇ ਨਾਲ ਮਨ ਤਨ ਰਸਨਾ ਨਾਮ ਤੇ ਆਇਆ ਪੜ੍ਹੋ ਮਨ ਤਨ ਰਸਨਾ ਨਾਮ ਭਾਈ ਮਨ ਕਰਕੇ ਤਨ ਕਰਕੇ ਜਿਹੜਾ ਆਪਾਂ ਰੋਜ਼ ਅਰਦਾਸ ਵਿੱਚ ਕਹਿੰਦੇ ਹਾਂ ਤਿੰਨ ਵਾਰ ਵਾਹਿਗੁਰੂ 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 ਚਿੱਤ ਆਵੇ ਚਾਰ ਵਾਰ ਨਹੀਂ ਕਹਿੰਦੇ ਦੋ ਵਾਰ ਨਹੀਂ ਕਹਿੰਦੇ ਅਰਦਾਸ ਨੇ ਸਾਡੇ ਪਿਤਾ ਪੁਰਖਿਆਂ ਨੇ ਬਜ਼ੁਰਗਾਂ ਨੇ ਤਿੰਨ ਸ਼ਬਦ ਕਿਉਂ ਮਨ ਕਰਕੇ ਵਚਨ ਕਰਕੇ ਕਰਮ ਕਰਕੇ ਜਿਹਨੂੰ ਅੱਜ ਮਹਾਰਾਜ ਜੀ ਨੇ ਮਨ ਤਨ ਰਸਨਾ ਨਾਮ ਧਿਆਇਆ ਭਾਈ ਰਸਨਾ ਤੈਨੂੰ ਜਪ ਇਹ ਵਚਨਾਂ ਕਰਕੇ ਹੈ ਤਨ ਕਰਕੇ ਕਰਮਾਂ ਵਿੱਚ ਜੇ ਵਿਚਾਰ ਕਰੇਗਾ ਫਿਰ ਤਨ ਕਰਕੇ ਕਰਮ ਵਿੱਚ ਵੀ ਵਾਹਿਗੁਰੂ ਰਹੇਗਾ ਤੈਨੂੰ ਕਰਮ ਕਰਨ ਲੱਗਿਆਂ ਯਾਦ ਰਹੇਗਾ ਜਿਹੜਾ ਵਾਹਿਗੁਰੂ ਮੈਂ ਜਪ ਰਿਹਾ ਮੈਨੂੰ ਵੇਖ ਵੀ ਰਿਹਾ ਤੈਨੂੰ ਮਨ ਵਿੱਚ ਉਹਦਾ ਭੈ ਰਹੇਗਾ ਤੂੰ ਮਨ ਵਿੱਚ ਕਿਸੇ ਨਾਲ ਕਪਟ ਨਹੀਂ ਕਰੇਗਾ ਈਰਖਾ ਨਹੀਂ ਕਰੇਗਾ ਦੁਵੇਸ਼ ਨਹੀਂ ਕਰੇਗਾ ਸਾਧ ਸੰਗਤ ਕੁਝ ਰੋਗ ਇਕੱਲੇ ਬਾਹਰੀ ਤੌਰ ਤੇ ਨਹੀਂ ਹੈ ਕਿ ਜ਼ੁਬਾਨ ਤੋਂ ਨਿੰਦਿਆ ਕਰਤੀ ਚੁਗਲੀ ਕਰਤੀ ਤਾਂ ਜਪਦਾ ਖਤਮ ਹੋ ਗਿਆ ਨਹੀਂ ਜ਼ੁਬਾਨ ਤੋਂ ਕੁਝ ਵੀ ਨਾ ਕਰੋ ਤਾਂ ਵੀ ਜਪਦਾ ਖਤਮ ਹੋ ਜਾਂਦਾ ਜ਼ੁਬਾਨ ਤੋਂ ਨਿੰਦਿਆ ਨਾ ਕਰੋ ਚੁਗਲੀ ਨਾ ਕਰੋ ਤਾਂ ਵੀ ਤੁਹਾਡਾ ਜਪਦਾ ਉਹ ਆ ਸਕਦਾ ਮੈਂ ਫਿਰ ਕਿਉਂ ਅੱਜ ਹੈਗਾ ਕਹਿੰਦੇ ਜਵਾਨ ਤੋਂ ਤਾਂ ਕੁਝ ਨਹੀਂ ਕਿਹਾ ਚਿੱਤ ਵਿੱਚ ਕਿਸੇ ਨਾਲ ਪਰਾਈ ਪਾਤ ਰੱਖੀ ਬੈਠੇ ਇਹਦਾ ਕੰਮ ਕਿਉਂ ਬਣ ਗਿਆ ਇਹਦੇ ਬੱਚੇ ਬਾਹਰ ਕਿਉਂ ਚਲੇ ਗਏ ਇਹਦੀ ਕੋਠੀ ਕਿਉਂ ਪਾ ਲਈ ਇਹਦੀ ਇੰਨੀ ਚੜ੍ਹਾਈ ਕਿਉਂ ਹੋ ਗਈ ਇਹਦਾ ਇੰਨਾ ਨਾਮ ਕਿਉਂ ਜਦੋਂ ਤੂੰ ਕਿਸੇ ਨਾਲ ਪਰਾਈ ਪਾਤ ਜੈਲਸੀ ਰੱਖਣਾ ਤੇਰਾ ਜਪਦਾ ਖਤਮ ਦੇਖੋ ਇਹ ਗੱਲਾਂ ਤੁਹਾਨੂੰ ਪੌੜੀਆਂ ਲੱਗਣੀਆਂ ਪਰ ਇਹ ਵਿਚਾਰ ਕਰਨੀ ਪਏਗੀ ਸਾਨੂੰ ਇਹਨੂੰ ਮਹਾਰਾਜ ਬਾਣੀ ਅੰਦਰ ਬਚਨ ਕਹਿੰਦੇ ਹੋਏ ਜਿਸ ਅੰਦਰ ਪਾਤ ਪਰਾਈ ਹੋਵੇ ਸੜਦੇ ਆ ਕਿਸੇ ਨੂੰ ਉਹਦਾ ਕੰਮ ਬਣ ਗਿਆ ਉਹਦੀ ਕੋਠੀ ਬਣ ਗਈ ਜ਼ਮੀਨ ਉਹ ਤੂੰ ਸੜ ਨਾ ਹੋਏ ਕਿਉਂ ਦੇਣ ਵਾਲਾ ਦੱਦਾ ਦਾਤਾ ਇੱਕ ਹੈ ਜਿਹਨੇ ਦਿੱਤਾ ਉਹਦੇ ਦਿੱਤੇ ਤੇ ਤੂੰ ਸੜੀ ਜਾਣਾ ਉਹਨੇ ਤੈਨੂੰ ਦੇਣਾ ਹੀ ਨਹੀਂ ਫਿਰ ਤੇਰਾ ਜਪਦਾ ਉਹ ਖਤਮ ਹੋ ਜਾਣਾ ਪੜੋ ਜਿਸ ਅੰਦਰ ਪਾਤ ਪਰਾਈ ਹੋਵੇ ਤਿਸਦਾ ਕਦੇ ਨਾ ਹੋਵੀ ਭਲਾ ਉਸ ਦੇ ਆਖੇ ਕੋਈ ਨਾ ਲੱਗੇ ਮਿੱਤੋ ਜਾੜੀ ਪੁਕਾਰੇ ਖਲਾ ਭਾਈ ਤੂੰ ਕਿਸੇ ਨਾਲ ਪੜਾਈ ਪਾਤ ਨਾ ਰੱਖ ਤੇਰਾ ਜਪਤਾ ਮੁੱਕ ਜਾਣਾ ਨਿੰਦਿਆ ਕੱਲੀ ਜ਼ਬਾਨ ਤੋਂ ਥੋੜੀ ਹੁੰਦੀ ਹੈ ਇੱਕ ਨਿੰਦਿਆ ਦਾ ਹੋਰ ਰੂਪ ਹੈ ਉਹ ਪਤਾ ਕੀ ਕਿਸੇ ਦਾ ਔਗਣ ਤੁਹਾਨੂੰ ਨਜ਼ਰ ਆਇਆ ਬੰਦਾ ਖੁਸ਼ ਹੋਇਆ ਪਿਆ ਗੱਲ ਬਣੀ ਆ ਹੁਣ ਫਸਿਆ ਇਹ ਵੀ ਬਹੁਤ ਚਮਲਦਾ ਸੀ ਇਹ ਵੀ ਬੜਾ ਬੋਲਦਾ ਸੀ ਹੁਣ ਫਸਿਆ ਜੇ ਚਿੱਤ ਵਿੱਚ ਕਹੋ ਉਹਨਾਂ ਨੇ ਹੁਣ ਫਸਿਆ ਆਹ ਚੰਗਾ ਹੋਇਆ ਤੁਸੀਂ ਨੰਬਰ ਦਿਓ ਕਈ ਵਾਰ ਬੰਦਾ ਬੰਦੇ ਨੂੰ ਫੋਨ ਕਰਕੇ ਕਹਿੰਦਾ ਤੈਨੂੰ ਬੜਾ ਮਾੜਾ ਹੋਇਆ ਯਾਰ ਏਦਾਂ ਨਹੀਂ ਸੀ ਹੋਣਾ ਚਾਹੀਦਾ ਮਾੜਾ ਕੀ ਹੋਇਆ ਮਾੜਾ ਹੋਇਆ ਅੱਛਾ ਫੋਨ ਕੱਟਣ ਤੋਂ ਬਾਅਦ ਕਹਿੰਦਾ ਚੰਗਾ ਹੋਇਆ ਗੱਲ ਵੀ ਹੁਣ ਬਣੀ ਨਿੰਦਕੋ ਤੁਹਾਡਾ ਗੱਪ ਤਾਂ ਖਤਮ ਹੋ ਜਾਣਾ ਤਾਂ ਹੀ ਰੌਲੇ ਪਏ ਹੋਏ ਆ ਫੇਸਬੁੱਕ ਤੇ ਜਿੰਨੇ ਸਿੱਖਾਂ ਦੇ ਨੇ ਕਿਉਂ ਅੰਦਰੋਂ ਜੈਲਸੀ ਨਹੀਂ ਛੱਡ ਰਹੇ ਕਿਸੇ ਨੂੰ ਇਹਨੂੰ ਪਾਤਸ਼ਾਹ ਕਹਿੰਦੇ ਜੋ ਦੇਖੇ ਸ਼ਿਦਰ ਕਿਸੇ ਦਾ ਔਗਣ ਦੇਖਿਆ ਤਾਂ ਨਿੰਦਕ ਉਮਾ ਹੈ ਖੁਸ਼ ਹੋਏ ਅੰਦਰੋਂ ਭਲੋ ਦੇਖ ਦੁੱਖ ਭਰੀ ਹੈ ਕਿਸੇ ਦਾ ਚੰਗਾ ਕੰਮ ਦੇਖ ਕੇ ਦੁਖੀ ਹੋ ਗਿਆ ਓਏ ਹੋਏ ਇਹਦਾ ਨਾਮ ਕਿਉਂ ਬਣ ਗਿਆ ਆਹ ਗੱਲ ਲੋਕਾਂ ਨੇ ਇਹਨੇ ਕਿਉਂ ਪਸੰਦ ਕਰ ਲਏ ਸਤਸੰਗਤ ਅੱਜ ਕਿੰਨੇ ਤੂਫਾਨ ਦੀ ਗੱਲ ਹੈ ਮੈਂ ਕਿਵੇਂ ਲਾਈਵ ਤੋਂ ਕਿਹਾ ਦਸ਼ਮੇਸ਼ ਪਾਤਸ਼ਾਹ ਦੇ 52 ਬਚਨ ਪੜ੍ਹੋ ਉਹਦੇ ਵਿੱਚ ਇੱਕ ਬਚਨ ਆਉਂਦਾ ਸਿੱਖ ਸਿੱਖ ਤੇ ਵਿਸਾਹ ਕਰੇ ਇੱਕ ਬਚਨ ਆਉਂਦਾ ਸਿੱਖ ਪੰਥ ਦੇ ਵਾਧੇ ਲਈ ਲੋਚੇ ਉਹ ਸਿੱਖ ਖੋਣ ਦਾ ਹੱਕਦਾਰ ਹੈ ਅੱਜ ਇਹ ਚੀਜ਼ਾਂ ਹੈ ਸਾਡੇ ਤੋਂ ਸਿੱਖ ਸਿੱਖਾਂ ਦੇ ਪੁਤਲੇ ਸਾੜਨ ਲੱਗ ਪਏ ਤੁਸੀਂ ਸਿੱਖ ਖਵਾਉਣ ਦੇ ਹੱਕਦਾਰ ਹੀ ਨਹੀਂ ਰਹੇ ਤੁਸੀਂ ਪੰਥ ਦਾ ਕੀ ਵਾਧਾ ਕਰਨਾ ਇੱਕ ਪਰਿਵਾਰ ਹੈ ਪੰਥ ਮੈਂ ਹੱਥ ਜੋੜ ਕੇ ਕੌਮ ਨੂੰ ਬੇਨਤੀ ਕਰਾਂਗਾ ਉਹ ਡਰੋ ਗੁਰੂ ਦਸ਼ਮੇਸ਼ ਪਿਤਾ ਤੋਂ ਜਿਸ ਕਲਮੀਆਂ ਵਾਲੇ ਨੂੰ ਤਰਸ ਕਰਕੇ ਸਿੱਖੀ ਝੋਲੀ ਚ ਪਾਈ ਹੈ ਜਿੱਦਣ ਪਰਿਵਾਰਾਂ ਚ ਉਹਨੇ ਸਿੱਖੀ ਖੋ ਲਈ ਲੋਕ ਧਾਹਾਂ ਮਾਰ ਮਾਰ ਰੋਂਦੇ ਨੇ ਜਿਨ੍ਹਾਂ ਦੇ ਬੱਚੇ ਨਸ਼ਿਆਂ ਤੇ ਲੱਗਦਾ ਸਿੱਖੀ ਕਿਸੇ ਦਾ ਦਾਵਾ ਨਹੀਂ ਸਿੱਖੀ ਕਲਮੀ ਤਰ ਪਾਤਸ਼ਾਹ ਦਾ ਦਾਨ ਹੈ ਦਾਨ ਉੱਤੇ ਕਦੇ ਦਾਵਾ ਨਹੀਂ ਹੁੰਦਾ ਕਦੇ ਸਿੱਖੀ ਧਾਰਨ ਕਰਕੇ ਦਾਅਵੇ ਨਾ ਕਰੋ ਵੀ ਅਸੀਂ ਇਕੱਲੇ ਸਿੱਖ ਅੱਜ ਦਾਅਵਿਆਂ ਨੇ ਰੌਲਾ ਪਾ ਦਿੱਤਾ ਦਸ਼ਮੇਸ਼ ਪਾਤਸ਼ਾਹ ਦਾ ਪੰਥ ਹੈ ਪੰਥ ਇੱਕ ਪਰਿਵਾਰ ਹੁੰਦਾ ਮੈਂ ਤੁਹਾਨੂੰ ਬੇਨਤੀ ਕਰਾਂਗਾ ਸਿੱਖੋ ਤੁਸੀਂ ਪਰਿਵਾਰਾਂ ਵਾਲੇ ਬੈਠੇ ਹੋ ਜੇ ਇਹ ਗੱਲ ਸੱਚ ਇੱਕ ਘਰ ਦੇ 5 ਮੈਂਬਰ ਨੇ 6 ਮੈਂਬਰ ਨੇ ਅੱਛਾ ਇੱਕ ਬੰਦਾ ਵਿੱਚੋਂ ਕੋਈ ਗਲਤੀ ਕਰਦਾ ਮੈਂ ਨਹੀਂ ਕਿਹਾ ਨਾ ਗਲਤੀ ਉਹਨੂੰ ਕਰਨ ਦਾ ਹੋਰ ਹੁੰਗਾਰਾ ਦੇਣਾ ਚਾਹੀਦਾ ਵੀ ਤੂੰ ਹੋਰ ਕਰ ਗਈ ਪਰਿਵਾਰ ਵਿੱਚ ਉਹਨੂੰ ਬਹਿ ਕੇ ਸਮਝਾਇਆ ਜਾਂਦਾ ਮਾਂ ਪਿਓ ਆਪਣੇ ਪੁੱਤ ਧੀ ਦੀ ਗਲਤੀ ਏਦਾਂ ਘਰ ਚ ਛਪਾ ਲੈਂਦੇ ਨੇ ਬਾਹਰ ਨਾ ਪਤਾ ਲੱਗੇ ਇਹਨੂੰ ਘਰ ਚ ਬਹਿ ਕੇ ਸਮਝਾਈਏ ਇਹ ਬਾਹਰ ਨਾ ਪਤਾ ਲੱਗੇ ਸਾਧ ਸੰਗਤ ਤੋਂ ਬੱਚੇ ਸਮਝ ਜਾਂਦੇ ਨੇ ਸੁਧਰ ਜਾਂਦੇ ਨੇ ਚੰਗੀਆਂ ਪੋਸਟਾਂ ਤੇ ਪਹੁੰਚ ਜਾਂਦੇ ਨੇ ਕਿਉਂਕਿ ਘਰ ਵਿੱਚ ਬਹਿ ਕੇ ਉਹਨੂੰ ਸਮਝਾਇਆ ਆਪਣੇ ਪੁੱਤਾਂ ਧੀਆਂ ਦੀਆਂ ਗੱਲਾਂ ਬਾਹਰ ਨਹੀਂ ਉਛਾਲਦੇ ਅੱਜ ਤਾਂ ਪਤਾ ਲੱਗਣਾ ਚਾਹੀਦਾ ਫੇਸਬੁੱਕ ਤੇ ਸਭ ਤੋਂ ਵੱਧ ਕਲੇਸ ਸਿੱਖਾਂ ਦਾ ਪਿਆ ਹੋਇਆ ਹੋਰ ਨਹੀਂ ਕਿਸੇ ਕੋਲ ਸਭ ਤੋਂ ਵੱਧ ਸਿੱਖਾਂ ਦਾ ਕਲੇਸ ਹੈ ਪਤਾ ਲੱਗਣਾ ਚਾਹੀਦਾ ਬਸ ਨਾਲ ਦੀ ਨਾਲ ਚੱਲ ਰਿਹਾ ਗੁਰੂ ਪਾਤਸ਼ਾਹ ਦੀ ਖੁਸ਼ੀ ਨਹੀਂ ਮਿਲੇਗੀ ਮੈਂ ਇਹਦਾ ਗਲਤੀਆਂ ਕਰਨ ਵਾਲੇ ਦਾ ਹਾਮੀ ਨਹੀਂ ਹੈ ਇਹ ਚੀਜ਼ ਮੈਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਬਾਣੀ ਨਾਲ ਜੁੜੋ ਗੁਰੂ ਦੀ ਵਿਚਾਰ ਨਾਲ ਜੁੜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਹਿਜ ਪਾਠ ਬਾਣੀ ਦਾ ਕਰੋ ਵਿਚਾਰ ਕਰੋ ਤੁਹਾਨੂੰ ਪਤਾ ਲੱਗੇਗਾ ਕੀ ਕਰਨਾ ਔਰ ਸਾਧ ਸੰਗਤ ਇਹ ਬੇਨਤੀ ਹੈ ਇਹ ਠੀਕ ਹੈ ਕਿ ਸੱਚ ਦਾ ਭੋਜਨ ਖਾਣ ਤੋਂ ਬਾਅਦ ਉਹ ਵਿਰਲੇ ਨੇ ਜਿਹੜੇ ਪਰਸ ਹੋ ਜਾਂਦੇ ਉਹਨਾਂ ਬਾਰੇ ਬਚਨ ਪੜ੍ਹੋ ਤੁਸੀਂ ਉਰ ਧਾਰ ਹੈ ਜੋ ਅੰਤਰ ਨਾਮ ਸਰਵ ਮੈਂ ਪਿੱਠ ਹੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਇਹਦੇ ਅਰਥ ਵਿਚਾਰ ਕਰ ਲਿਓ ਜਾ ਕੇ ਨਿਮਖ ਨਿਮਖ ਠਾਕੁਰ ਨਮਸਕਾਰ ਨਾਨਕੋ ਪਰਸ ਸਗਲ ਨਿਸਤਾਰ ਮਾਰੇ ਕੌਣ ਹੈ ਪਰਸ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਪਰਸ ਉਹਦੇ ਵਿੱਚ ਪੰਕਤੀਆਂ ਹੋਣੀਆਂ ਪਰ ਰੂਪਨ ਪਿੱਠ ਨਿਤ ਤ੍ਰਿਪਤ ਪਈ ਸੱਚ ਭੋਜਨ ਖਾਇਆ ਰੱਜ ਗਈ ਅੱਖ ਸਾਧ ਕੀ ਟਹਿਲ ਸੰਤ ਸੰਗਹੇਤ ਭਾਈ ਇਹ ਚੀਜ਼ਾਂ ਸਮਝਣ ਦੀ ਲੋੜ ਹੈ ਜਾਂ ਤਾਂ ਗ੍ਰਸਤੀ ਹੋ ਜਾਓ ਜਾਂ ਫਿਰ ਸਿੱਧੇ ਰਾਹ ਤੇ ਤੁਰ ਪਓ ਬਦਨਾਮ ਨਾ ਕਰੋ ਪੰਥ ਜਾਂ ਤਾਂ ਗ੍ਰਸਤੀ ਹੋ ਜਾਓ ਜਾਂ ਫਿਰ ਸਿੱਧੇ ਰਾਹ ਤੇ ਤੁਰ ਪਓ ਸਾਧ ਸੰਗਤ ਪੰਥ ਵਿੱਚੋਂ ਸ਼ਖਸੀਅਤਾਂ ਸਨਮਾਨਯੋਗ ਨੇ ਜਿਨ੍ਹਾਂ ਨੇ ਇੰਦਰੀ ਵਸ ਕਰ ਸੁਣੋ ਘਟਨਾ ਸਰਦਾਰ ਹਰੀ ਸਿੰਘ ਗਲਵਾ ਉਹਨਾਂ ਨੂੰ ਪਤਾ ਲੱਗਾ ਵੀ ਕਿਸੇ ਦਾ ਡੋਲਾ ਖੋ ਕੇ ਕੋਈ ਲੈ ਗਿਆ ਉਦੋਂ ਬਰਾਤਾਂ ਜਾਂਦੀਆਂ ਸਨ ਅੱਛਾ ਬਰਾਤ ਦੀ ਜਿਹੜੀ ਪ੍ਰਥਾ ਵੀ ਨਾ ਸਮਾਜ ਵਿੱਚੋਂ ਤਾਂ ਹੀ ਚੱਲੀ ਹੈ ਵੀ 10-20 ਬੰਦੇ ਨਾਲ ਲੈ ਕੇ ਜਾਓ ਭਾਈ ਗਹਿਣਾ ਗੱਟਾ ਨਾਲ ਹੁੰਦਾ ਕੋਈ ਰਸਤੇ ਵਿੱਚ ਉਹ ਚੱਕਾ ਨਾ ਖੋਲ੍ਹੇ ਹੁਣ ਤੇ ਜਿਹਨਾਂ ਨੂੰ ਬਰਾਤੇ ਲੈ ਕੇ ਜਾਈਏ ਉਹਨਾਂ ਨੂੰ ਸੰਭਾਲਣਾ ਪੈਂਦਾ ਕਿਉਂਕਿ ਤੁਸੀਂ ਲਾਇਸੈਂਸ ਲੈ ਲੈ ਕੇ ਚਲਾਉਂਦੇ ਹੋ ਪੈਲਸਾਂ ਵਿੱਚ, ਹੁਣ ਕਿਸੇ ਨੇ ਕੀ ਸੰਭਾਲ। ਚਲੋ ਬ੍ਰਾਹਮਣ ਦੀ ਬਰਾਤ ਜਾ ਰਹੀ ਸੀ, ਡੋਲਾ ਜਾ ਰਿਹਾ, ਰਸਤੇ ਵਿੱਚ ਹਾਕਮ ਨੇ ਖੋਲਿਆ, ਬਰਾਤ ਉੱਜੜ ਕੇ ਡਰਦਿਆਂ ਭੱਜ ਗਏ ਸਭ ਛੱਡ ਕੇ। ਜਦੋਂ ਭੱਜਦੇ ਜਾ ਰਹੇ ਸਨ, ਮੋਹਰਿਓ ਸਰਦਾਰ ਹਰੀ ਸਿੰਘ ਮਿਲੋ ਉਹਨਾਂ ਦਾ ਜਥਾ, ਅਗੋ ਉਹਨਾਂ ਵੇਖੋ ਕਿੱਧਰ ਭੱਜ ਰਹੇ ਹੋ, ਕਹਿੰਦੇ ਵੀ ਸਾਡਾ ਡੋਲਾ ਖੋਲਿਆ, ਬਰਾਤ ਖੋ ਕੇ ਲੈ ਗਏ, ਅੱਧੇ ਮੁੰਡਿਆਂ ਨੂੰ ਕੁੱਟਮਾਰ ਕਰਕੇ ਬਾਹਾਂ ਤੋੜ ਦਿੱਤੀ। ਸਰਦਾਰ ਹਰੀ ਸਿੰਘ ਮਿਲੋ ਉਹਨੂੰ ਜਥੇ ਸਮੇਤ ਘੋੜਾ ਮਗਰ ਲਾਇਆ, ਉਹ ਹਾਕਮ ਦੀ ਜਾ ਕੇ ਪੈਰਵਾਈ ਕੀਤੀ, ਘੇਰ ਲਿਆ ਉਹਨੂੰ। ਸਿੰਘਾਂ ਦੀ ਮੁੱਠ ਭੇੜ ਜੰਗ ਹੋਈ, ਡਰ ਗਏ ਸਰਦਾਰ ਹਰੀ ਸਿੰਘ ਨਲੂਆ, ਜਦੋਂ ਪਤਾ ਲੱਗਾ ਵੀ ਨਲੂਆ ਆਇਆ, ਉਹ ਡਰ ਗਿਆ, ਭੱਜ ਗਿਆ, ਛੱਡ ਕੇ ਡੋਲਾ ਛਡਾ ਲਿਆ। ਤੇ ਹਰੀ ਸਿੰਘ ਨਲੂਏ ਨੇ ਉਹ ਡੋਲਾ ਸਿੰਘਾਂ ਨੂੰ ਚੁਕਾਇਆ, ਕਹਿੰਦੇ ਚਲੋ ਬਈ ਜਿਨ੍ਹਾਂ ਦਾ ਖੋਇਆ ਉਹਨਾਂ ਨੂੰ ਦੇ ਕੇ ਆਈਏ। ਨਾਲ ਨਾਲ ਘੋੜਿਆਂ ਤੇ ਸਵਾਰ ਡੋਲੇ ਦੇ ਨਾਲ ਨਾਲ ਘੋੜਾ ਤੁਰ ਰਿਹਾ, ਡੋਲੇ ਵਿੱਚ ਬੈਠੀ ਉਹ ਬ੍ਰਾਹਮਣਾਂ ਦੀ ਬੱਚੀ ਨੂੰ ਪਤਾ ਕੀ ਕਿਹਾ, ਕੱਪੜਾ ਪਰਾਂ ਨੂੰ ਉਠਾ ਕੇ ਕਹਿੰਦੀ ਸਰਦਾਰਾ ਇੱਕ ਮਿੰਟ ਗੱਲ ਸੁਣ। ਡੋਲਾ ਰੋਕ ਲਿਆ, ਘੋੜੇ ਉਤਰੇ ਸਰਦਾਰ ਹਰੀ ਸਿੰਘ ਨਲੂਆ, ਕਹਿੰਦੇ ਦੱਸ ਬੀਬਾ। ਉਹਨੇ ਕਿਹਾ ਸਰਦਾਰਾ ਹੁਣ ਡੋਲਾ ਕਿੱਥੇ ਛੱਡਣ ਚੱਲਣਾ। ਕਹਿੰਦਾ ਜਿਨ੍ਹਾਂ ਦਾ ਡੋਲਾ ਸੀ ਉਹਨਾਂ ਨੂੰ ਦੇਣ ਚੱਲਣਾ, ਤੇਰੇ ਘਰ ਵਾਲੇ ਦੇ ਹਵਾਲੇ ਕਰਾਂਗਾ, ਤੇਰੇ ਭਰਾਵਾਂ ਪਰਿਵਾਰ ਦੇ ਬਰਾਤ ਦੇ ਹਵਾਲੇ ਕਰਾਂਗਾ, ਜਿਹੜੀ ਬਰਾਤ ਤੋਂ ਖੋਇਆ ਤੇਰੇ ਘਰ ਵਾਲੇ ਦੇ ਹਵਾਲੇ ਕਰਾਂਗਾ ਡੋਲਾ। ਕਹਿੰਦੇ ਕਿਹਾ ਸਰਦਾਰਾ ਜਿਨ੍ਹਾਂ ਤੋਂ ਪਹਿਲਾਂ ਖੋ ਕੇ ਲੈ ਗਿਆ ਉਹਨਾਂ ਤੋਂ ਫਿਰ ਵੀ ਕੋਈ ਖੋ ਕੇ ਲੈ ਕੇ ਜਾ ਸਕਦਾ, ਜਿਹੜੇ ਪਹਿਲਾਂ ਛੱਡ ਕੇ ਭੱਜ ਗਏ ਉਹਨਾਂ ਕੋਲੋਂ ਫੇਰ ਕੋਈ ਹੈ ਜਿਹੜਾ ਬਚਾ ਸਕੇ। ਤੇ ਹਰੀ ਸਿੰਘ ਨਲੂਏ ਨੇ ਕਿਹਾ ਤੇਰਾ ਭਰਾ ਖੜਾ, ਸਿੱਖਾਂ ਦਾ ਕਿਰਦਾਰ ਵੇਖੋ ਬੀਬੀ, ਆ ਤੇਰਾ ਭਰਾ ਖੜਾ, ਦੁਬਾਰਾ ਤੂੰ ਤੇਰੇ ਡੋਲੇ ਵੱਲ ਵੇਖੇਗਾ, ਮੈਂ ਜੀ ਉਹਨੇ। ਤੇ ਬੀਬੀ ਨੂੰ ਗੱਲ ਬੜੀ ਕਮਾਲ ਦੇ ਕੇ, ਸਰਦਾਰਾ ਹੁਣ ਨਾ ਫਿਰ ਛੱਡਣ ਜਾਣ। ਕਹਿੰਦੇ ਕਿਉਂ? ਕਹਿੰਦੀ ਸਰਦਾਰਾਂ ਪਹਿਲਾਂ ਸੀ ਮੇਰਾ ਪਤੀ ਕਮਜ਼ੋਰ, ਕਮਜ਼ੋਰਾਂ ਕੋਲੋਂ ਕੋਈ ਖੋ ਕੇ ਲੈ ਗਿਆ, ਮੇਰੇ ਦੇਰ ਜੇਠ ਬਰਾਤੀ ਕਮਜ਼ੋਰ ਹੋਣਗੇ, ਉਹ ਹਾਕਮ ਤਾਕਤਵਰ ਕਮਜ਼ੋਰਾਂ ਕੋਲੋਂ ਖੋ ਕੇ ਲੈ ਗਿਆ, ਮੇਰਾ ਭਰਾ ਕੋਈ ਜਾਂ ਮੇਰਾ ਪਰਿਵਾਰ ਪਿਓ ਭਤੀਜੇ ਕਮਜ਼ੋਰ ਹੋਣਗੇ, ਕੋਈ ਖੋ ਕੇ ਲੈ ਗਿਆ। ਲੋਕਾਂ ਨੇ ਕਹਿਣਾ ਸੀ ਖੋ ਕੇ ਲੈ ਗਿਆ ਉਹਦਾ ਪਤੀ ਕਮਜ਼ੋਰ ਹੋਣਾ, ਉਹਦਾ ਕੋਈ ਦੇਰ ਜੇਠ ਭਰਾ ਪਿਓ ਕਮਜ਼ੋਰ ਹੋਣਗੇ, ਹੁਣ ਤੂੰ ਮੇਰਾ ਭਰਾ ਬਣ ਗਿਆ, ਤੂੰ ਇਹ ਸੂਰਵੀਰ ਯੋਧਾ, ਕਿਸੇ ਯੋਧੇ ਭਰਾ ਦੀ ਭੈਣ ਦਾ ਡੋਲਾ ਕੋਈ ਖੋ ਕੇ ਲੈ ਜਾਏ ਫਿਰ ਤੈਨੂੰ ਚੰਗਾ ਲੱਗੇਗਾ? ਹੁਣ ਕਹਿੰਦੀ ਫਿਰ ਨਹੀਂ ਚੰਗਾ ਲੱਗੇਗਾ, ਫਿਰ ਤਾਂ ਮੇਰੀ ਬਦਨਾਮੀ ਹੋਣੀ ਹੈ, ਮੈਂ ਤੈਨੂੰ ਭੈਣ ਕਹਿ ਦਿੱਤਾ, ਜੇ ਹੁਣ ਕੋਈ ਡੋਲਾ ਖੋ ਕੇ ਲੈ ਗਿਆ ਬਦਨਾਮੀ ਵਿੱਚ, ਲੋਕੀ ਕਹਿਣਗੇ ਐਡਾ ਵੱਡਾ ਸੂਰਵੀਰ ਯੋਧਾ ਨਲੂਆ ਤੇ ਹਰੀ ਸਿੰਘ ਨਲੂਏ ਦੀ ਭੈਣ ਦਾ ਡੋਲਾ ਫਿਰ ਕੋਈ ਲੈ ਗਿਆ, ਇਸ ਲਈ ਭਰਾਵਾ ਮੈਨੂੰ ਕਮਜ਼ੋਰਾਂ ਕੋਲ ਨਾ ਛੱਡ, ਮੈਨੂੰ ਆਪਣੀ ਸਿੱਖੀ ਵਿੱਚ ਰੱਖ ਲੈ, ਜਿਹੜੀ ਦਸ਼ਮੇਸ਼ ਪਿਤਾ ਦੀ ਤੂੰ ਸਿੱਖੀ ਲਈ ਹੈ ਮੈਨੂੰ ਵੀ ਉਹ ਸਿੱਖੀ ਲਵਾ ਦੇ ਸਾਧ ਸੰਗਤ। ਫਿਰ ਹਰੀ ਸਿੰਘ ਨਲੂ ਨੇ ਫੈਸਲਾ ਕੀਤਾ, ਭੈਣੇ ਅਸੀਂ ਰਹਿੰਦੇ ਘੋੜਿਆਂ ਦੀਆਂ ਇਕੱਠੀਆਂ ਤੇ, ਸਾਡਾ ਕੋਈ ਘਰ ਤੁਰ ਨਹੀਂ ਹੈ, ਤੂੰ ਘਰਾਂ ਚ ਪਲੀ ਹੈ, ਮਹਿਲਾਂ ਚ ਪਲੀ ਹੈ, ਚੰਗੇ ਸੁੱਖਾਂ ਚ, ਸਾਨੂੰ ਜੰਗਲਾਂ ਚ ਘੋੜਿਆਂ ਦੀਆਂ ਇਕੱਠੀਆਂ ਪਰਬਤਾਂ ਪਹਾੜਾਂ ਕੰਧਰਾਂ ਚ ਰਹਿਣਾ ਪੈਂਦਾ। ਤੈਨੂੰ ਕਿਹਾ ਭਰਾਵਾ ਰਹਿ ਲਾਂਗੀ, ਪਰ ਮੈਨੂੰ ਕੱਲ ਵੀ ਦਸ਼ਮੇਸ਼ ਪਿਤਾ ਦੇ ਘਰ ਦੀ ਅੰਖ ਦੀ ਸਿੱਖੀ ਦਵਾ ਦੇ। ਸਤ ਸੰਗਤ, ਪਰਤ ਤੇ ਪੰਥ ਨੇ ਫੈਸਲਾ ਕੀਤਾ ਹਰੀ ਸਿੰਘ ਨਲੂਏ ਨੇ, ਲੈ ਫਿਰ ਭੈਣੇ ਅੱਜ ਤੋਂ ਬਾਅਦ ਤੈਨੂੰ ਕਲਮੀਆਂ ਵਾਲੇ ਦੀ ਧੀ ਬਣਾਵਾਂਗੇ। ਖੰਡੇ ਵਾਟੇ ਦੀ ਪੌਲ ਛਕਾਈ, ਅੱਗੇ ਲੋਕੀ ਨਾਮ ਰੱਖਦੇ ਸੀ, ਜਿਹੜਾ ਭਰਾ ਦਾ ਹੋਣਾ ਨਾ ਉਹੀ ਭੈਣ ਦਾ ਰੱਖ ਦੇਣ, ਭਰਾ ਦਾ ਨਾਂ ਸਰਨਾ ਭੈਣ ਦਾ ਨਾਂ ਸਰਨੀ, ਭਰਾ ਦਾ ਨਾਂ ਬਚਣਾ ਭੈਣ ਦਾ ਨਾਂ ਬਚਣੀ, ਉਹ ਬੀਬੀ ਦਾ ਨਾਂ ਸੀ ਸਰਨੀ। ਖੰਡੇ ਵਾਟੇ ਦੀ ਪੌਲ ਛਕਾਕੇ ਦਾ ਨਾਮ ਰੱਖਿਆ ਹਰ ਸ਼ਰਮ ਕੌਰ, ਔਰ ਉਹਨੇ ਪੰਥ ਵਿੱਚ ਇੰਨੀ ਵੱਡੀ ਸੇਵਾ ਕੀਤੀ, ਜਮਰੌਤ ਦੇ ਕਿਲੇ ਤੋਂ ਪਿਸ਼ੌਰ ਤੱਕ ਚਿੱਠੀ ਲੈ ਕੇ ਜੇ ਕੋਈ ਦਲੇਰ ਬੀਬੀ ਫੌਜਾਂ ਚ ਆਉਂਦੀ ਹੈ ਉਹ ਬੀਬੀ ਹਰ ਸ਼ਰਮ ਕੌਰ ਉਹੀ ਹੈ ਜਿਹੜਾ ਕਦੇ ਕੋਈ ਡੋਲਾ ਖੋ ਕੇ ਲੈ ਗਿਆ ਸੀ। ਸਤ ਸੰਗਤ, ਇਹ ਸੀ ਸਾਡੇ ਸਰਦਾਰਾਂ ਦਾ, ਸਿੱਖਾਂ ਦਾ, ਕੌਮ ਦਾ ਕਿਰਦਾਰ। ਆਪੋ ਆਪਣੇ ਕਿਰਦਾਰ ਵੱਲ ਨਜ਼ਰ ਮਾਰੋ, ਕਕਾਰਾਂ ਦਾ ਸਮਾਨ ਬਾਜ਼ਾਰੋਂ ਮਿਲ ਸਕਦਾ, ਸੱਜਣੋ ਕਿਰਦਾਰ ਬਾਜ਼ਾਰੋਂ ਨਹੀਂ ਮਿਲਦੇ, ਕਲਗੀ ਪਾਤਸ਼ਾਹ ਦੇ ਚਰਨਾਂ ਚੋਂ ਮਿਲਦੇ। ਅੱਜ ਪਾਤਸ਼ਾਹ ਨੇ ਬਚਨ ਕਹਿ ਤ੍ਰਿਪਤ ਭਈ ਸੱਜ ਭੋਜਨ ਖਾਇਆ, ਇਹ ਭੋਜਨ ਕਾਹਦੇ ਨਾਲ ਖਾਣਾ, ਮਨ ਤਾਂ ਰਸਨਾ ਨਾਮ ਧਿਆਇਆ, ਇਸ ਭੋਜਨ ਨਾਲ ਮੇਰੇ ਰਜ ਜਾਂਦੇ ਹਨ ਕਹਿੰਦੇ ਭਾਈ ਇਹ ਜੀਵਨ ਮਿਲਦਾ ਸ਼ਬਦ ਵਿੱਚੋਂ ਨਾਮ ਵਿੱਚੋਂ, ਇੱਕ ਅੰਦਰ ਦਾ ਜੀਵਨ ਇੱਕ ਬਾਹਰ ਦਾ ਜੀਵਨ, ਜਿਹਦਾ ਵਡਿਆਈ
ਗੁਰੂ ਦੇ ਦਰ ਉੱਤੇ ਵੀ ਲੋਕ ਦੇ ਪ੍ਰਲੋਕ ਵਿੱਚ ਹੈ।
ਹਰ ਜਪ
ਪਾਤਸ਼ਾਹ ਜੀ ਫਿਰ ਕਿਵੇਂ ਜੀਵਨ ਬਣੇ? ਕਿੰਨੇ ਜੀਵਨ ਬਣਨੇ? ਹਰ ਜਪ ਕਿੱਥੇ? ਸਾਧ ਸੰਗ ਜਿੱਥੇ ਤੁਸੀਂ ਬੈਠੇ ਹੋ, ਰੋਜ਼ ਸੰਗਤ ਵਿੱਚ ਜਪਣ ਵਾਲਿਆਂ ਕੋਲ ਬੈਠ, ਗੁਰੂ ਕੋਲ ਬੈਠ ਕੇ ਜਪ।
ਅਨੇਕ ਪ੍ਰਕਾਰ ਬਸਤਰ ਉਡਾਏ।
ਫਿਰ ਇਸ ਨਾਮ ਦੇ ਜੀਵਨ ਦਾ, ਇਸ ਭੋਜਨ ਦਾ ਤੈਨੂੰ ਆਨੰਦ ਪਤਾ ਕੀ ਮਿਲਣਾ? ਐ ਲੱਗਣਾ ਜਿਵੇਂ ਕੋਈ ਰੋਜ਼ ਨਵੇਂ ਵਸਤਰ ਪਹਿਨ ਕੇ ਖੁਸ਼ ਜਿਹਾ ਹੁੰਦਾ ਨਾ, ਅੱਜ ਨਵਾਂ ਕੋਟ ਪੈਂਟ ਪਾਇਆ, ਅੱਜ ਨਵਾਂ ਸੂਟ ਪਾਇਆ। ਕਹਿੰਦੇ ਇੱਦਾਂ ਤੇਰੇ ਮਨ ਚ ਰੋਜ਼ ਵਧਾਈ ਰਹਿਣੀ ਹੈ ਭੋਜਨ ਛੱਕ ਕੇ, ਰੋਜ਼ ਸੰਗਤ ਜਪ, ਤੈਨੂੰ ਐ ਲੱਗਣਾ ਰੋਜ਼ ਨਵਾਂ
ਹੈ।
ਰਾਤ ਦੇ ਨਾਮ ਦੀ ਕੀਰਤੀ ਕਰ, ਤੈਨੂੰ ਇੰਜ ਲੱਗਣਾ ਜਿਵੇਂ ਤੂੰ ਰੋਜ਼ ਨਵੇਂ ਕੱਪੜੇ ਪਾਏ, ਨਵੇਂ ਵਸਤਰ ਪਾ ਕੇ ਜਿਵੇਂ ਖੁਸ਼ ਜਿਹਾ ਹੁੰਦਾ ਨਾ ਬੰਦਾ, ਇੰਨਾ ਕੁ ਖੇੜਾ ਵਧਾਈ ਜੀ ਤੈਨੂੰ ਰੋਜ਼ ਰਹਿਣੀ ਹੈ। ਜਦੋਂ ਭਾਈ ਵਾਹਿਗੁਰੂ ਜਪੇਗਾ, ਭੋਜਨ ਛਕੇਗਾ, ਵਿਚਾਰ ਕਰੇਗਾ, ਗੁਰੂ ਦੇ ਰਾਹ ਤੇ ਮਾਰਗ ਤੇ ਤੁਰੇਗਾ, ਗੁਰੂ ਦੇ ਮਾਰਗ ਤੇ ਤੁਰਦਿਆਂ ਪਤਾ ਕੀ ਲੱਗਣਾ? ਤੇਰੇ ਕੋਲ ਹਾਥੀ ਨੇ, ਘੋੜੇ ਨੇ, ਅਸਵਾਰੀ ਹੈ, ਤੂੰ ਰਾਜਿਆਂ ਨਾਲ ਰਾਜਿਆਂ ਗਈ। ਤੈਨੂੰ ਐਂ ਲੱਗਣਾ ਵੀ ਬਹੁਤ ਅਮੀਰ ਹੋ ਗਏ, ਇਹ ਭੋਜਨ ਨੇ ਤੈਨੂੰ ਅਮੀਰ ਕਰ ਦੇਣਾ। ਇਸ ਲਈ ਗੁਰੂ ਕੋਲੋਂ ਮੰਗ, ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਮਿਲ ਮੇਰੇ ਗੋਬਿੰਦ, ਆਪਣਾ ਨਾਮ ਦੇਹੋ। ਮਿਲ ਮੇਰੇ ਗੋਬਿੰਦ, ਸਾਰੇ ਮੰਗੋ ਆਪਣਾ ਨਾਮ, ਸਨੇਹੋ ਨਾਮ ਬਿਨਾਂ ਜੋ ਤਹਿਰੇ ਖਾਏ, ਜਿਉ ਕੁੱਕੜ ਜੂਠਣ ਮੈਂ ਪਾਏ। ਤੇ ਜੇ ਨਾਮ ਪੱਲੇ, ਫਿਰ ਅੱਜ ਮਹਾਰਾਜ ਨੇ ਹਸਤੀ ਰੱਥ ਅਸੈ ਅਸਵਾਰੀ। ਭਾਈ ਫਿਰ ਤਾਂ ਤੂੰ ਐ ਜਿਵੇਂ ਅਮੀਰ, ਹਾਥੀਆਂ ਵੀ ਤੇਰੇ ਕੋਲ ਸਵਾਰੀ, ਤੂੰ ਬਹੁਤ ਅਮੀਰ ਹੋ ਜਾਣਾ। ਜਿਸ ਨੂੰ ਬਖਸ਼ੇ ਸਿਰਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ ਇਹ ਕਦੋਂ ਹੋਣਾ ਹੈ? ਵਾਹਿਗੁਰੂ ਦੇ ਮਾਰਗ ਤੇ ਚੱਲ, ਹਿਰਦੇ ਵਿੱਚ ਵਾਹਿਗੁਰੂ ਵਾਹਿਗੁਰੂ ਜਪ, ਇਹੀ ਮਾਰਗ ਹੈ ਉਸ ਦੇ ਘਰ
ਦਾ।
ਮਨ ਤੇ ਤਨ ਦੇ ਅੰਦਰ ਹਿਰਦੇ ਵਿੱਚ ਕੀ ਕਰ? ਅੰਤਰ ਚਰਨ ਧਿਆਇਆ, ਵਾਹਿਗੁਰੂ ਜੀ ਦੇ ਨਾਮ ਨੂੰ ਧਿਆਇਆ ਕਰ ਰੋਜ਼। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹੀ ਸੱਚ ਦਾ ਭੋਜਨ ਹੈ।
ਹਰ ਸੁਖ ਨਿਧਾਨ ਨਾਨਕ ਦਾਸ ਪਾਇਆ।
ਭਾਈ ਫਿਰ ਇਹ ਨਿਧਾਸ ਨਾਨਕ ਨੂੰ ਕੀ ਮਿਲੇਗਾ? ਸੁੱਖ ਨਿਧਾਨ, ਨਿਧਾਨ ਖਜ਼ਾਨਾ, ਕਹਿੰਦੇ ਸੁੱਖਾਂ ਦਾ ਖਜ਼ਾਨਾ ਤੈਨੂੰ ਮਿਲ ਪੈਣਾ। ਇੱਕ ਇੱਕ ਸੁੱਖ ਮੰਗਣ ਦੀ ਲੋੜ ਨਹੀਂ ਕਿਸੇ ਦੇ ਦਰ ਤੇ ਜਾ ਕੇ, ਤੈਨੂੰ ਸੁੱਖਾਂ ਦਾ ਖਜ਼ਾਨਾ ਮਿਲ ਪੈਣਾ। ਬਾਹਰ ਵਿਦੇਸ਼ਾਂ ਵਿੱਚ ਲਿਖਿਆ, ਉੱਥੇ ਸਾਰੇ ਕੰਮ ਕਰਦੇ ਨੇ। ਜਿਸ ਮਾਈ ਨੇ ਜੌਬ ਤੇ ਜਾਣਾ, ਉਹ ਆਪਣੇ ਬੱਚਿਆਂ ਦਾ ਟਿਫਨ ਤਿਆਰ ਕਰਦੇ ਨਾ, ਘਰ ਵਾਲੇ ਦੀ ਡਿਊਟੀ ਲੱਗਦੇ, ਬੱਚਿਆਂ ਦੀ ਲੱਗ, ਉਹ ਟਿਫਨਾਂ ਤੇ ਲਿਖ ਦਿੰਦੀ, ਬਾਹਰ ਪਰਚੀ ਰੱਖਦੀ, ਤੁਹਾਡੇ ਟਿਫਨ ਚ ਆਹ ਕੋਈ ਪਾਤਾ, ਫ੍ਰਿਜ ਵਿੱਚ ਪਿਆ, ਲੈ ਜਾਓ ਚੁੱਕ ਕੇ ਉੱਥੇ ਆ ਪਿਆ। ਅੱਛਾ, ਉਹਦੇ ਘਰ ਵਿੱਚ ਭੋਜਨ ਉਹਨੇ ਰੱਖ ਦਿੱਤਾ, ਮੈਂ ਬਣਾ ਕੇ ਰੱਖਿਆ। ਕੋਈ ਬੱਚਾ ਆਪਣੇ ਘਰ ਚੋਂ ਨਿਕਲ ਕੇ ਗੁਆਂਢੀਆਂ ਦੇ ਘਰ ਜਾ ਕੇ ਪੁੱਛੇ, ਮੇਰੀ ਮੰਮੀ ਭੋਜਨ ਕਿੱਥੇ ਰੱਖ ਕੇ ਗਈ ਹੈ? ਉਹ ਕਹਿੰਦੀ ਤੂੰ ਹੋਰ ਰੱਖਿਆ, ਸਾਡੇ ਕਿਉਂ ਪੁੱਛਣ ਆਇਆ? ਮਾਂ ਤੇਰੀ ਨੇ ਘਰ ਰੱਖਿਆ ਹੋਣਾ, ਤੂੰ ਘਰੋਂ ਪੁੱਛ, ਘਰ ਵਿੱਚ ਲਿਖ ਕੇ ਰੱਖਿਆ ਹੋਣਾ। ਮੇਰੇ ਪਾਤਸ਼ਾਹ ਨੇ ਥਾਲ ਵਿੱਚ ਤਿੰਨ ਵਸਤੂ ਪਈ, ਉਹ ਭੋਜਨ ਰੱਖ ਦਿੱਤਾ, ਉਹ ਸਿੱਖਾ ਤੈਨੂੰ ਬਾਹਰ ਪੁੱਛਣ ਦੀ ਲੋੜ ਨਹੀਂ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੁਕਮ ਪੁੱਛ, ਤੈਨੂੰ ਪਤਾ ਲੱਗ ਜਾਣਾ ਭੋਜਨ ਕਿਵੇਂ ਖਾਣਾ। ਇਹਨੂੰ ਖਾ ਰੋਜ਼, ਫਿਰ ਕੀ ਮਿਲੇਗਾ? ਹਰ ਸੁੱਖ ਨਿਧਾਨ ਨਾਨਕ ਬਾਸ ਪਾਇਆ। ਭਾਈ ਤੈਨੂੰ ਸੁੱਖਾਂ ਦਾ ਖਜ਼ਾਨਾ ਪ੍ਰਾਪਤ ਹੋ ਜਾਏਗਾ। ਸਤਿਗੁਰ ਕਿਰਪਾ ਬਖਸ਼ਿਸ਼ ਕਰ, ਧੰਨ
ਆਪਣ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ 27 ਜਨਵਰੀ ਨੂੰ ਭਾਵ ਸੋਮਵਾਰ ਨੂੰ ਜਨਮ ਦਿਹਾੜਾ ਸਮੁੱਚੇ ਵਿਸ਼ਵ ਸੰਸਾਰ ਵਿੱਚ ਸੰਗਤਾਂ ਮਨਾ ਰਹੀਆਂ ਨੇ। ਉਸ ਦਿਨ ਭਾਰੀ ਅੰਮ੍ਰਿਤ ਸੰਚਾਰ ਹੋਣਾ। ਸਭ ਨੂੰ ਬੇਨਤੀ ਹੈ ਭਾਈ ਰੋਜ਼ ਸ਼ਹੀਦਾਂ ਦੀਆਂ ਗਾਥਾਵਾਂ ਗੱਲਾਂ ਆਪਾਂ ਰੋਜ਼ ਵਾਰਤਾ ਪਾਉਂਦੇ ਹਾਂ। ਆਓ ਖੰਡੇ ਵਰਤੇ ਦੀ ਪਹਿਲ ਛਕੀਏ। ਖੰਡੇ ਵਰਤੇ ਦੀ ਪਹਿਲ ਤੋਂ ਬਗੈਰ ਗੱਲ ਨਹੀਂ ਬਣਨੀ। ਪ੍ਰਥਮ ਰਹਿ ਤੇ ਜਾਣ ਖੰਡੇ ਕੀ ਪਹਿਲ ਛਕੇ। ਬੀਏ ਦੀਆਂ ਕਿਤਾਬਾਂ ਘਰ ਲੈ ਕੇ ਪੜ੍ਹਾਈ ਕੀਤੀ ਜਾ ਸਕਦੀ ਹੈ, ਪਰ ਡਿਗਰੀ ਲੈਣ ਲਈ ਕਿਸੇ ਯੂਨੀਵਰਸਿਟੀ ਦੇ ਥਰੂ ਐਡਮਿਸ਼ਨ ਲੈਣੀ ਪੈਂਦੀ ਹੈ। ਇੱਕਦਮ ਭਾਈ ਬਾਣੀ ਠੀਕ ਹੈ, ਆਪਾਂ ਸਾਰੇ ਪੜ੍ਹਦੇ ਹਾਂ, ਨਾਮ ਜਪਦੇ ਹੋ। ਖੰਡੇ ਵਰਤੇ ਦੀ ਪਹਿਲ ਛਕ ਕੇ ਹੀ ਗੁਰੂ ਦੀ ਲੋੜ ਪੈਂਦੀ ਹੈ। ਖੰਡੇ ਵਰਤੇ ਦੀ ਪਹਿਲ ਛਕੋ। ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨਾਲ ਸ਼ਰਧਾ ਭਾਵਨਾ ਨਾਲ ਦਿਹਾੜਾ ਮਨਾਓ। ਆਪਣੇ ਅੰਦਰ ਜਜ਼ਬਾ ਨਾਮ ਜਪਣ ਦਾ ਔਰ ਸ਼ਹਾਦਤ ਦਾ ਪੈਦਾ ਹੋਵੇ। ਜਿੰਨੀ ਦੇਰ ਕੌਮ ਕੋਲ ਸ਼ਹਾਦਤ ਤੇ ਵਾਦਤ ਹੈ, ਉੱਨੀ ਦੇਰ ਕੌਮ ਚੜ੍ਹਦੀ ਕਲਾ ਵਿੱਚ ਹੈ। ਭੁੱਲਾਂ ਚੁੱਕਣ ਦੀ ਕਿਵੇਂ ਬਖਸ਼ਣੀ ਜੀ, ਇੰਨੀ ਬੇਨਤੀ ਨੂੰ ਪ੍ਰਵਾਨ ਕਰਿਓ। ਸਮੂਹ ਸੰਗਤਾਂ ਦਾ ਧੰਨਵਾਦ। ਕੁਟਾਨ ਕੋਟ ਸ਼ੁਕਰ ਪਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਧੰਨ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀਆਂ ਦਾ। ਆਓ ਆਖਰੀ ਪੰਕਤੀਆਂ ਸਰਵਨ ਕਰੋ, ਫਿਰ ਸਮਾਪਤੀ ਹੈ ਜੀ। ਭਾਈ ਸਾਹਿਬ ਦੀ ਪੰਕਤੀਆਂ ਸਰਵਨ ਕਰਾ ਰਹੇ ਹਨ।
ਹਰ ਸੁਖ ਨਿਵਾਨ ਮਾਰਕ ਵਾਲਾ